கோயிரா பசிப்பாமட்டி புரபிக்க ஐசேனா சம்பந்தாய் மங்கள அனுக்க பரக்காருக்கு இன் பிரதகத் கன சுக்தாய்.
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗਰੀਬ ਨਿਵਾਜ ਭਗਤ ਵਛੜ ਕਿਰਪਾ ਨਿਦਾਨ ਹਾਦਰ ਹੋਤ ਜਹਾਂ ਸਿਮਰੈ ਸੁਖ ਸਾਗਰ ਜਾਹੇ ਮਿਲੈ ਸੁਰ ਸਾਦਰ ਸਾਧ ਰਚੇ ਜਨ ਆਤਮ ਗਿਆਨ ਬੜੀ ਬਿਸ਼ਿਆਤਮ ਕੋ ਬਡ ਬਾਦਰ ਬਾਦ ਰਹੇ ਸੋ ਇਹੀ ਜਗ ਮੈਂ ਜਾਨੋ ਨਹੀਂ ਜਨ ਇਹੀ ਜਗ ਕਾਦਰ ਕਾਦਰ ਹੈ ਜਮ ਕਾ ਤਿਹ ਕੋ ਅੰਤ ਭਜੇ ਗੁਰ ਤੇਗ ਬਹਾਦਰ ਸਤਿਗੁਰੂ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਸਥਾਨਾਂ ਵਿਖੇ ਜੁਗੋ ਜੁਗ ਅਟਾਲ ਚਵਰ ਸ਼ਦਰ ਤਖ਼ਤ ਦੇ ਮਾਲਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਜੜ ਬੈਠੀ ਗੁਰੂ ਖਾਲਸਾ ਸਾਧ ਸਿੰਘ ਜੀ ਸਤਿਗੁਰਾਂ ਦੀ ਅਪਾਰ ਬਖਸ਼ ਸਦਕਾ ਨਿਤਾ ਪ੍ਰਤੀ ਸੰਧਿਆ ਦੇ ਦੀਵਾਨਾਂ ਵਿਚ ਗੁਰ ਇਤਿਹਾਸ ਲੜੀਵਾਰ ਕਥਾ ਹੁੰਦੀ ਹੈ। ਆਪ ਜੀ ਬੜੇ ਪ੍ਰੇਮ ਨਾਲ ਜੁੜ ਕੇ ਸਤਿਗੁਰਾਂ ਦੇ ਪਾਵਨ ਇਤਿਹਾਸ ਵਿਚੋਂ ਜੋ ਕਵੀ ਸੰਤੋਖ ਸਿੰਘ ਜੀ ਨੇ ਮਹਾਰਾਜ ਦਾ ਪਾਵਨ ਇਤਿਹਾਸ ਜੋ ਸੂਰਜ ਦੇ ਨਿਆਈ ਹੈ ਬੜਾ ਉੱਤਮ ਸਤਿਗੁਰਾਂ ਦੀ ਪਾਵਨ ਕਥਾ ਦਾ ਇਹ ਮਹਾਨ ਸਾਗਰ ਰਚਿਆ ਹੈ ਜਿਸ ਦੀ ਕਥਾ ਦਸਵੇਂ ਪਾਤਸ਼ਾਹ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਕਥਾ ਚੱਲ ਰਹੀ। ਦਸਵੇਂ ਪਾਤਸ਼ਾਹ ਮਹਾਰਾਜ ਜੀ ਪੌਂਟੇ ਸਾਹਿਬ ਦੀ ਧਰਤੀ ਤੇ ਸਤਿਗੁਰਾਂ ਨੇ ਜੋ ਕੌਤਕ ਕੀਤੇ ਹਨ ਉਨ੍ਹਾਂ ਦੀ ਮਹਾਰਾਜ ਦੇ ਪਾਵਨ ਸੁੰਦਰ ਗਾਥਾ ਚੱਲ ਰਹੀ ਹੈ। ਸਤਿਗੁਰੂ ਪਾਤਸ਼ਾਹ ਦੇ ਪਾਵਨ ਪ੍ਰਕਰਨ ਜੋ ਕਵੀ ਜੀ ਨੇ ਲਿਖੇ ਨੇ ਮਹਾਰਾਜ ਨੇ ਪੌਂਟੇ ਸਾਹਿਬ ਦੇ ਇਲਾਕੇ ਵਿਚ ਜਿੱਥੇ ਜਿੱਥੇ ਚਰਨ ਪਾਏ ਉਹ ਕਥਾ ਆਪ ਜੀ ਬੜੇ ਪ੍ਰੇਮ ਨਾਲ ਨਿਤਾ ਪ੍ਰਤੀ ਸਰਵਣ ਕਰਦੇ। ਆਓ ਮਹਾਰਾਜ ਦੀ ਇਸ ਚੱਲ ਰਹੀ ਕਥਾ ਦੇ ਪ੍ਰਵਾਹ ਵਿਚੋਂ ਮਹਾਰਾਜ ਦੀ ਪਵਿੱਤਰ ਗਾਥਾ ਨੂੰ ਸਰਵਣ ਕਰੀਏ। ਮਨ ਬਿਰਤੀਆਂ ਨੂੰ ਕਰੋ ਇਕਾਗਰ, ਰਸਨਾ ਨੂੰ ਪਵਿੱਤਰ ਕਰੋ। ਸਤਨਾਮ ਸ਼੍ਰੀ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ
ਤੋਇਰਾ ਬਸੇ ਪਾਮਟੇ ਪੁਰਬਿਕ ਹੈ ਸੈਨਾ ਸਮਨਾਏ।
ਕਲਗੀ ਤਰਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਫੌਜਾਂ ਅਨੇਕ ਪ੍ਰਕਾਰ ਦੀਆਂ ਚਾਰ ਤਰ੍ਹਾਂ ਦੀਆਂ ਫੌਜਾਂ ਮੰਨੀਆਂ ਜਾਂਦੀਆਂ ਸੀ, ਹੈ ਗਏ ਪੈਦਲ ਅਤੇ ਰੱਥ, ਹਾਥੀ ਵਾਲੀਆਂ, ਘੋੜੇ ਵਾਲੀਆਂ, ਪੈਦਲ ਅਤੇ ਰੱਥਾਂ ਤੇ ਚੱਲਣ ਵਾਲੀਆਂ। ਮਹਾਰਾਜ ਸੱਚੇ ਪਾਤਸ਼ਾਹ ਘੋੜਿਆਂ ਦੀਆਂ ਫੌਜਾਂ ਜਿਹੜੇ ਘੋੜ ਸਵਾਰ ਹਨ ਉਹਨਾਂ ਨੂੰ ਮਹਾਰਾਜ ਇਕੱਠਾ ਕਰਦੇ ਹਨ। ਬਹੁਤ ਸਾਰੀਆਂ ਫੌਜਾਂ ਦੇ ਸਮੇਤ, ਘੋੜਿਆਂ ਦੇ ਸਮੇਤ ਪੌਂਟੇ ਸਾਹਿਬ ਦੀ ਧਰਤੀ ਤੇ ਮਹਾਰਾਜ ਫੌਜਾਂ ਨੂੰ ਇਕੱਠਾ ਕਰ ਰਹੇ ਨੇ।
ਮੰਗਲ ਅਨਕ ਪ੍ਰਕਾਰ ਕੇ ਦਿਨ ਪਤ ਗਨ ਸੁਖਦਾਇਕ,
ਦਿਨੋ ਦਿਨ ਅਨੇਕਾਂ ਪ੍ਰਕਾਰ ਦੇ ਸੁਖਦਾਇਕ ਖੁਸ਼ੀਆਂ ਦੇ ਮੰਗਲ ਪੌਂਟਾ ਸਾਹਿਬ ਦੀ ਧਰਤੀ ਤੇ ਗੁਰਦੇਵ ਜੀ ਕਰਦੇ ਹਨ।
ਜਿਤ ਕਿਸ ਤੇ ਗਨ ਸੰਗਤ ਆਵੇ,
ਜਿਧਰੋਂ ਕਿਧਰੋਂ ਬਹੁਤ ਦੂਰ ਦਰੇਡੇ ਤੋਂ ਗੁਰੂ ਘਰ ਵਾਸਤੇ ਪ੍ਰੇਮੀ ਸੱਜਣ ਸੰਗਤਾਂ ਇਕੱਠੀਆਂ ਹੋ ਕੇ ਆਉਂਦੀਆਂ ਨੇ।
ਬਸਤਰ ਸ਼ਸਤਰ ਬਿਦੇਰ ਪਾਵੇ,
ਜਿਹੜੀਆਂ ਸੰਗਤਾਂ ਆਉਂਦੀਆਂ ਨੇ ਗੁਰਸਿੱਖਾਂ ਨੂੰ ਮਹਾਰਾਜ ਦੇ ਦਰ ਤੇ ਗੁਰਸਿੱਖ ਦਾ ਇਕ ਨਿਯਮ ਬਣਦਾ ਜੋ ਗੁਰੂ ਘਰ ਚ ਜਾਵੇ ਗੁਰਦੇਵ ਦੇ ਅੱਗੇ ਭੇਟਾ ਅਰਪਣ ਕਰਨੀ। ਭੇਟਾ ਅਰਪਣ ਕਰਨ ਵਾਸਤੇ ਕੇਵਲ ਮਾਇਆ ਹੀ ਨਹੀਂ, ਕੇਵਲ ਧਨ ਦੌਲਤ ਸੋਨਾ ਕੱਪੜਾ ਚਾਂਦੀ ਆਦਿ ਇੱਦਾਂ ਦੇ ਵਸਤਰ ਹੀ ਨਹੀਂ, ਅਨੇਕ ਪ੍ਰਕਾਰ ਦੀਆਂ ਭੇਟਾਂ ਗਿਣੀਆਂ ਜਾਂਦੀਆਂ, ਫੁੱਲ ਵੀ ਭੇਟਾਂ ਵਿਚ ਗਿਣਿਆ ਜਾਂਦਾ ਹੈ। ਤੇ ਭੇਟਾਂ ਦੇ ਵਿਚ ਸਭ ਤੋਂ ਉੱਤਮ ਭੇਟਾ ਮਹਾਰਾਜ ਨੇ ਸੀਸ ਭੇਟਾ ਦਿੱਤੀ ਤੇ ਗੁਰਸਿੱਖ ਅਨੇਕ ਪ੍ਰਕਾਰ ਦੀਆਂ ਭੇਟਾਵਾਂ ਮਹਾਰਾਜ ਕੋਲ ਲਿਆਉਂਦੇ ਨੇ। ਤੇ ਗੁਰੂ ਘਰ ਅੰਦਰ ਦਸਵੇਂ ਪਾਤਸ਼ਾਹ ਮਹਾਰਾਜ ਨੇ ਜਿਹੜੀ ਇਹ ਪਾਵਨ ਖੇਡ ਰਚਾਈ, छेवें जामे दे वेच ही महाराज ने भजन किया सी भी जदों साडे कोल भेटा लैके आनी तां उह भेटा किहड़ी होवे घोड़िया दी सोहणे सोहणे घोड़े लियाने सोहणे शस्त्र लियाने बंदूकां लियानियां तीर कमान वधिया वधिया तीर होण अनेक तरह के तीर गुरसिख बना के लियाण कारीगरां कोलों वधिया वधिया शस्त्र जो गुरु साहिब ने मर्यादा चलाई है भेटा सिखां नूं आख्या इह देणी है ते गुरसिख भी यही कार्ज करदे हैं गुरु घर विच जो गुरसिख आंदे ने ਉਹ ਮਹਾਰਾਜ ਵਾਸਤੇ ਭੇਟਾਂ ਕਿਹੜੀਆਂ ਲਿਆਉਂਦੇ ਸੋਹਣੇ ਸੋਹਣੇ ਘੋੜੇ ਸ਼ਸਤਰ ਆਦਿਕ ਏਦਾਂ ਦੀਆਂ ਭੇਟਾਂ ਗੁਰਸਿੱਖ ਲਿਆਉਂਦੇ ਨੇ
ਬਹੁ ਮੂਲਿਆ ਤੁਰਕੀ ਤਾਵੇ
ਬੜੇ ਸੋਹਣੇ ਸੋਹਣੇ ਤੁਰਕੀ ਘੋੜੇ ਜਿਹੜੇ ਤੁਰਕ ਦੇ ਇਲਾਕੇ ਦੇ ਤੁਰਕਿਸਤਾਨ ਦੇ ਹੋਰ ਜਿੰਨੇ ਵਧੀਆ ਵਧੀਆ ਘੋੜੇ ਦੀਆਂ ਜਾਤੀਆਂ ਦੇ ਵਧੀਆ ਉੱਤਮ ਘੋੜੇ ਮੰਨੇ ਜਾਂਦੇ ਉਹਨਾਂ ਦੇ ਘੋੜੇ ਸਤਿਗੁਰਾਂ ਵਾਸਤੇ ਲਿਆਂਦੇ ਨੇ
ਚਪਲ ਬਲੀ ਆਣੇ ਬਰਬਾਵੇ
ਬੜੇ ਸੋਹਣੇ ਸੋਹਣੇ ਜਿਹੜੇ ਚਪਲ ਹੋਣ ਕਿਹੋ ਜਿਹੇ ਘੋੜੇ ਕੁਰੰਗ ਸੇਕੂਦਤ ਜਿਹੜੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਿਰਣ ਦੇ ਵਾਂਗੂ ਚਪਲ ਹੋਣ ਜਿਵੇਂ ਹਿਰਣ ਦਾ ਬੱਚਾ ਚਪਲ ਹੁੰਦਾ ਇਹ ਤਾਂ ਬੜੇ ਚਪਲ ਸੋਹਣੇ ਸੋਹਣੇ ਘੋੜੇ ਤੇ ਸੁੰਦਰ ਰੰਗ ਵਾਲੇ ਸੁੰਦਰ ਆਕਾਰ ਵਾਲੇ ਬਲੀ ਬਲੀ ਘੋੜੇ ਸਿੱਖ ਲਿਆ ਕੇ ਚੁਣ ਚੁਣ ਕੇ ਗੁਰੂ ਸਾਹਿਬ ਵਾਸਤੇ ਭੇਟਾ ਲੈ ਕੇ ਆਉਂਦੇ ਨੇ
ਬਿਦਤ ਬਾਤ ਸਭ ਜਗ ਚ ਮਜਾਰ ਸਤਿਗੁਰ ਚਾਦ ਹੈ ਹਥਿਆਰ
ਸਾਰੇ ਸੰਸਾਰ ਅੰਦਰ ਇਹ ਗੱਲ ਪ੍ਰਗਟ ਹੈ ਵੀ ਕਲਗੀਧਰ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਭੇਟਾ ਕਿਹੜੀ ਪਸੰਦ ਆਉਂਦੀ ਹੈ ਚਾਹਤ ਹੈ ਹਥਿਆਰ ਮਹਾਰਾਜ ਸੋਹਣੇ ਸੋਹਣੇ ਹਥਿਆਰਾਂ ਨਾਲ ਪ੍ਰੇਮ ਕਰਦੇ ਹਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਆਪਣੀ ਬਾਣੀ ਅੰਦਰ ਸ਼ਸਤਰ ਨਾਮ ਮਾਲਾ ਮਹਾਰਾਜ ਨੇ ਰਚੀ ਕਲਗੀਧਰ ਪਿਤਾ ਜੀ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਅੰਦਰ ਸ਼ਸਤਰ ਨਾਮ ਮਾਲਾ ਜਿਸ ਵਿਚ ਪਾਤਸ਼ਾਹ ਨੇ ਸ਼ਸਤਰਾਂ ਦੇ ਅਨੇਕਾਂ ਨਾਂ ਦੱਸ ਕੇ ਸ਼ਸਤਰਾਂ ਨੂੰ ਨਮਸਕਾਰ ਕੀਤੀ ਤੇ ਗੁਰਦੇਵ ਜੀ ਨੇ ਤੀਰ ਤੁਸੀਂ ਸੈਥੀ ਤੁਸੀਂ ਤੁਸੀਂ ਤਬਰ ਤਲਵਾਰ ਅਨੇਕ ਤਰ੍ਹਾਂ ਦੀ ਨਮਸਕਾਰਾਂ ਕਰਦਿਆਂ ਹੋਇਆਂ ਤੀਰਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਪਕ ਨੂੰ ਸੈਥੀ ਸਫ਼ਰ ਜਿੰਨੇ ਵੀ ਸ਼ਸਤਰ ਹਨ ਸਾਰਿਆਂ ਨੂੰ ਵੰਦਨਾ ਕੀਤੀ ਤੇ ਸਭ ਨੂੰ ਪਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸ਼ਸਤਰਾਂ ਦੀ ਭੇਟਾ ਮੰਗਦੇ ਨੇ
ਸੁਣ ਸੁਣ ਸਿੱਖ ਬੋ ਜਤਨੇ ਉਪਾਮੈ
ਜਿੰਨੇ ਵੀ ਸਿੱਖ ਨੇ ਜਿਹਨੂੰ ਪਤਾ ਲੱਗਦਾ ਨਾ ਕਿਸੇ ਨੂੰ ਵੀ ਜਿਹਨੂੰ ਪਤਾ ਲੱਗੇ ਨਾ ਵੀ ਮੇਰਾ ਪ੍ਰੇਮੀ ਜਿਹਨੂੰ ਮੈਂ ਪ੍ਰੇਮ ਕਰਦਾ ਭੇਟਾ ਦੇਣੀ ਹੈ ਮਿਲਣਾ ਜਿਹੜੀ ਵਸਤੂ ਚੰਗੀ ਲੱਗਦੀ ਹੋਵੇ ਉਹ ਦਿੱਤੀ ਜਾਂਦੀ ਤੇ ਗੁਰਸਿੱਖਾਂ ਨੂੰ ਪਤਾ ਲੱਗਦਾ ਕਲਗੀਧਰ ਪਿਤਾ ਜੀ ਸ਼ਸਤਰਾਂ ਨਾਲ ਪ੍ਰੇਮ ਕਰਦੇ ਤੇ ਗੁਰਸਿੱਖ ਜਦੋਂ ਸੁਣਦੇ ਨੇ ਯਤਨ ਕਰਦੇ ਨੇ ਵੀ ਸਾਨੂੰ ਵਧੀਆ ਤੋਂ ਵਧੀਆ ਤੀਰ ਕਮਾਨ ਤਲਵਾਰਾਂ ਤੀਰ ਬਰਛੇ ਤੇ ਕੇ ਵਧੀਆ ਤੋਂ ਵਧੀਆ ਸ਼ਸਤਰ ਮਿਲ ਸਕਣ ਤੇ ਲੱਭ ਲੱਭ ਕੇ ਯਤਨ ਕਰਕੇ ਪਿਤਾ ਜੀ ਵਾਸਤੇ ਲੈ ਕੇ ਆਉਂਦੇ ਨੇ ਭੇਟਾ ਵਜੋਂ
ਜਿਤ ਕਿਤ ਦੇਤ ਦਰਬਾਹੇ ਲਿਆਵੈ
ਜਿੰਨਾ ਮਾਇਆ ਵੱਧ ਤੋਂ ਵੱਧ ਦੇ ਕੇ ਸ਼ਸਤਰਾਂ ਦੀ ਭੇਟਾ ਨਹੀਂ ਦਿੱਤੀ ਜਾ ਸਕਦੀ ਮਾਇਆ ਦਾ ਨਾਲ ਮੁੱਲ ਨਹੀਂ ਪੈਂਦਾ ਸ਼ਸਤਰ ਦਾ ਮੁੱਲ ਮਾਇਆ ਕਰਕੇ ਕਦੇ ਨਹੀਂ ਦਿੱਤਾ ਜਾ ਸਕਦਾ ਇਹ ਤਾਂ ਇੱਕ ਸਤਿਕਾਰ ਹੈ ਭੇਟਾ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੋ ਸ਼ਸਤਰ ਭੇਟ ਹੈ ਨਾ ਉਹਦੇ ਮੁੱਲ ਨਹੀਂ ਭੇਟਾ ਹੁੰਦੀ ਇੱਕ ਸਤਿਕਾਰ ਭੇਟਾ ਯਾਨੀ ਦਰਸ਼ਨੀ ਭੇਟਾ ਹੁੰਦੀ ਹੈ ਮਹਾਰਾਜ ਦੇ ਬੜੇ ਕੀਮਤੀ ਕੀਮਤੀ ਜੋ ਸ਼ਸਤਰ ਹਨ ਸਾਰੇ ਸ਼ਸਤਰ ਪਿਤਾ ਜੀ ਦੇ ਹੀ ਨੇ ਪਰ ਗੁਰਸਿੱਖ ਭੇਟਾ ਦੇ ਨਾਲ ਦੂਰੋਂ ਦੂਰੋਂ ਯਤਨ ਕਰਕੇ ਲੱਭ ਲੱਭ ਕੇ ਜਿੰਨੀ ਮਾਇਆ ਲੱਗ ਜਾਏ ਵਧੀਆ ਤੋਂ ਵਧੀਆ ਸ਼ਸਤਰ ਬਣਾ ਕੇ ਬਣਵਾ ਕੇ ਲਿਆਂਦੇ ਨੇ
ਬ੍ਰਿੰਦ ਬਲਾਏ ਤੇ ਹਥਿਆਰ
ਤੇ ਇੱਥੋਂ ਦੇਸ਼ ਚੋਂ ਹੀ ਨਹੀਂ ਵਿਦੇਸ਼ਾਂ ਵਿਚੋਂ ਬਲੈਤੀ ਜਿੰਨੇ ਸ਼ਸਤਰ ਨੇ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੀ ਬਾਣੀ ਅੰਦਰ ਸਤਿਗੁਰਾਂ ਨੇ ਪਿਸਟਲ ਸ਼ਬਦ ਵੀ ਵਰਤਿਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਾਣੀ ਅੰਦਰ ਪਿਸਟਲ ਸ਼ਬਦ ਵੀ ਆਉਂਦਾ ਕਿਉਂ ਉਸ ਸਮੇਂ ਜਿਹੜੇ ਸ਼ਸਤਰ ਸੀ ਨਾ ਮਹਾਰਾਜ ਚੀਨ ਦੇ ਰੂਸ ਦੇ ਜਪਾਨ ਦੇ ਕਈ ਦੇਸ਼ਾਂ ਦੇ ਸ਼ਸਤਰ ਸਤਿਗੁਰੂ ਜੀ ਦੇ ਕੋਲ ਆਇਆ ਕਰਦੇ ਸੀ ਦੂਰੋਂ ਦੂਰੋਂ ਸ਼ਸਤਰ ਮਹਾਰਾਜ ਕੋਲ ਆਉਂਦੇ ਨੇ ਉਹਨਾਂ ਸ਼ਸਤਰਾਂ ਵਿਚੋਂ ਬੜੇ ਬੜੇ ਕੀਮਤੀ ਸ਼ਸਤਰ ਵਿਲੈਤੀ ਸ਼ਸਤਰ ਗੁਰਸਿੱਖ ਲੈ ਕੇ ਆਉਂਦੇ ਨੇ
ਖਰਚੇ ਧਨ ਕੋਲ ਚਰਨਿਆਰ
ਵਧੀਆ ਤਰ੍ਹਾਂ ਵੱਧ ਤੋਂ ਵੱਧ ਕੀਮਤੀ ਧਨ ਜਿੰਨਾ ਲੱਗ ਜਾਏ ਸਿੱਖ ਲਾਉਂਦੇ ਕਿਉਂ ਲਾਉਂਦੇ ਨੇ ਵੀ ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਸ਼ਸਤਰਾਂ ਨਾਲ ਪ੍ਰੇਮ ਹੈ ਮਹਾਰਾਜ ਖਾਲਸੇ ਨੂੰ ਸ਼ਸਤਰਾਂ ਨਾਲ ਪ੍ਰੇਮ ਕਰਨਾ ਸਿਖਾਇਆ ਇਸ ਵਾਸਤੇ ਗੁਰਸਿੱਖ ਮਾਇਆ ਲਾਉਣ ਤੋਂ ਝਿਜਕ ਨਹੀਂ ਕਰਦੇ ਵੱਧ ਤੋਂ ਵੱਧ ਮਾਇਆ ਖਰਚ ਕੇ ਸ਼ਸਤਰ ਲੈ ਕੇ ਆਉਂਦੇ ਨੇ।
ਜਬ ਅਰਪੈ ਸਤਗੁਰ ਕੇ ਤੇਰ ਖੁਸ਼ੀ ਦੇ ਸਿੱਖਣ ਗੰਬੇ।
ਜਦੋਂ ਮਹਾਰਾਜ ਸ਼ਸਤਰ ਵੇਖਦੇ ਨਾ, ਸਿੱਖ ਭੇਟਾ ਕਰਦੇ ਨੇ, ਜਿਹੜਾ ਸ਼ਸਤਰ ਭੇਟਾ ਚ ਆਉਂਦਾ ਉਹ ਸ਼ਸਤਰ ਸਤਿਗੁਰੂ ਪਾਤਸ਼ਾਹ ਚੰਗੀ ਤਰ੍ਹਾਂ ਦੇਖਦੇ ਪਰਖਦੇ ਨੇ, ਤੇ ਸੁੰਦਰ ਸ਼ਸਤਰ ਦੇਖ ਕੇ ਸਿੱਖ ਦੀ ਭਾਵਨਾ ਦੇਖ ਕੇ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬੜੇ ਪ੍ਰਸੰਨ ਹੁੰਦੇ ਹਨ, ਸਿੱਖ ਤੇ ਤੁੱਠਦੇ ਹਨ।
ਸੈਫ ਤੁਫੰਗ ਤਿੱਖੀ ਤਰਵਾਲੇ,
ਬੜੀਆਂ ਸੋਹਣੀਆਂ ਸੈਫਾਂ, ਲੰਮੀਆਂ ਸੈਫਾਂ, ਫੇਫੜੇ ਮੁੱਠੇ ਵਾਲੀਆਂ ਸੈਫਾਂ ਮਹਾਰਾਜ ਦੇ ਵਾਸਤੇ ਸਿੱਖ ਲਿਆਉਂਦੇ, ਤੁਫੰਗਾਂ ਬੰਦੂਕਾਂ ਤਿੱਖੀਆਂ ਤਿੱਖੀਆਂ ਤਲਵਾਰਾਂ ਤੇ ਕੇ ਅਨੇਕ ਤਰ੍ਹਾਂ ਦੇ ਸ਼ਸਤਰ, ਜੋ ਆਪਾਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਵਿੱਚ ਅਨੇਕ ਤਰ੍ਹਾਂ ਦੇ ਸ਼ਸਤਰ ਦਿਖਦੇ ਹਨ, ਉਹਨਾਂ ਅਨੇਕਾਂ ਨਾਮ ਹਨ। ਉਹ ਮਹਾਰਾਜ ਦੇ ਸਾਕਸ਼ਾਤ ਰੂਪ ਦੇਖਣੇ ਹੋਣ ਤੇ ਤਖ਼ਤ ਸਾਹਿਬ ਦੇ ਸਵਾਏ ਮਾਨ ਨੇ, ਜੇ ਉਹਨਾਂ ਦੇ ਨਾਂ ਜਾਣਨੇ ਹੋਣ ਤੇ ਕਲਗੀਧਰ ਪਿਤਾ ਜੀ ਦੀ ਬਾਣੀ ਪੜ ਲਓ, ਮਹਾਰਾਜ ਦਸਵੇਂ ਪਾਤਸ਼ਾਹ ਦੀ ਬਾਣੀ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਅੰਦਰ ਅਤੇ ਸ੍ਰੀ ਸਰਵਲੋਕ ਗ੍ਰੰਥ ਸਾਹਿਬ ਦੇ ਅੰਦਰ ਅਨੇਕ ਨਾਮ ਹਨ, ਜਿਨ੍ਹਾਂ ਨੂੰ ਨਾਮ ਪੜ੍ਹ ਕੇ ਸਮਝ ਆਉਂਦੀ ਵੀ ਮਹਾਰਾਜ ਅਨੇਕਾਂ ਤਰ੍ਹਾਂ ਦੇ ਸ਼ਸਤਰ ਰੱਖਿਆ ਕਰਦੇ ਸਨ। ਅਨੇਕ ਵਿਦਿਆ ਦੇ ਦਾਤੇ ਧਨੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਜਿਨ੍ਹਾਂ ਨੇ ਅਨੇਕਾਂ ਸ਼ਸਤਰ ਰੱਖੇ, ਸਿੰਘਾਂ ਨੂੰ ਮਹਾਰਾਜ ਸ਼ਸਤਰਾਂ ਨਾਲ ਪ੍ਰੇਮ ਸਿਖਾਉਂਦੇ ਸੀ, ਤੇ ਸਿੱਖ ਵੀ ਅਨੇਕਾਂ ਤਰ੍ਹਾਂ ਦੇ ਵਲੈਤੀ ਕੀਮਤੀ ਕੀਮਤੀ ਸ਼ਸਤਰ ਭੇਟਾ ਲੈ ਕੇ ਆਉਂਦੇ ਨੇ।
ਬਿਛੂਏ ਬਾਤ ਦੁਦਾਰਨ ਧਾਰੇ,
ਬੜੇ ਬਿਛੂਏ ਨਸਲ, ਬਿਛੂਏ ਵਾਂਗੂ ਡਸਣ ਵਾਲਾ, ਬੜਾ ਸੁੰਦਰ ਏ ਖੰਜਰ ਦੇ ਨਿਆਈ ਬਿਛੂਆ ਕਹਿੰਦੇ, ਬਾਂਕ ਬੱਜਰ ਬਿਛੂ ਬਸਿੱਖ, ਅਨੇਕਾਂ ਤਰ੍ਹਾਂ ਦੇ ਸ਼ਸਤਰ ਨੇ ਜਿਨ੍ਹਾਂ ਦੇ ਨਾਮ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਗੁਰੂ ਕੇ ਸਿੱਖ ਜਾਣਦੇ ਹਨ।
ਕੌਣ ਕੌਣ ਕੇ ਗਿਨੀਏ ਨਾਮੋ, ਸ਼ਸਤਰ ਮੈਂ ਦੇ ਬ੍ਰਹਮੋ,
ਕਿੰਨੇ ਕਿੰਨੇ ਕੀਮਤੀ ਕਿਨ੍ਹਾਂ ਦੇ ਨਾਂ ਦੱਸੀਏ, ਅਨੇਕ ਤਰ੍ਹਾਂ ਦੇ ਨਾਮ ਵਾਲੇ ਸ਼ਸਤਰ ਗੁਰਸਿੱਖ ਬਣਾ ਬਣਾ ਕੇ ਲਿਆਉਂਦੇ ਨੇ।
ਜਬ ਅਰਪੈ ਗੁਰ ਕਰ ਮੈਂ ਧਾਰੇ,
ਜਦੋਂ ਸਿੱਖ ਭੇਟਾ ਦਿੰਦੇ ਸ਼ਸਤਰ ਦੀ, ਮਹਾਰਾਜ ਬੜੇ ਪ੍ਰੇਮ ਨਾਲ ਆਪਣੇ ਹੱਥ ਕਰ ਕਮਲਾਂ ਵਿੱਚ ਸ਼ਸਤਰ ਪਕੜਦੇ ਨੇ।
ਲੋਹਾ ਪਰਕੈ ਭਲੇ ਨਿਆਰਾ,
ਚੰਗੀ ਤਰ੍ਹਾਂ ਦੇਖਦੇ ਹਨ ਧਾਰ ਕਿੰਨੀ ਹੈ, ਲੋਹਾ ਕਿਹੜਾ ਹੈ, ਫਲਾਦੀ ਹੈ ਜਾਂ ਮਹਾਰਾਜ ਸਕੇਲਾ ਦੇਖਦੇ, ਬੜੇ ਤਰ੍ਹਾਂ ਦੇ ਸ਼ਸਤਰਾਂ ਦੇ ਲੋਹੇ ਨੂੰ ਪਰਖ ਪਰਖ ਕੇ ਚੰਗੀ ਤਰ੍ਹਾਂ ਵੇਖਦੇ ਨੇ।
ਕਰੈ ਸੁਰਾਨ ਅਨਕ ਪਰਕਾਰਾ, ਖੁਸ਼ੀ ਅਪਾਰਾ,
ਸ਼ਸਤਰ ਦੀ ਸੁੰਦਰ ਇਹ ਗੁਣਵੱਤਾ ਵੇਖ ਕੇ ਮਹਾਰਾਜ ਸੱਚੇ ਪਾਤਸ਼ਾਹ ਸਰਾਉਂਦੇ ਹਨ, ਸ਼ਲਾਘਾ ਕਰਦੇ ਨੇ ਵੀ ਸ਼ਸਤਰ ਬੜਾ ਸੁੰਦਰ ਹੈ, ਬੇਸ਼ੁਮਾਰ ਹੈ, ਤੇ ਸਿੱਖ ਦੀ ਭਾਵਨਾ ਵੀ ਉਸ ਦੇ ਵਿੱਚ ਝਲਕਦੀ ਹੈ, ਤੇ ਸਿੱਖਾਂ ਨੂੰ ਮਹਾਰਾਜ ਬੜੀਆਂ ਬਖਸ਼ਿਸ਼ਾਂ ਕਰਦੇ ਨੇ।
ਤਿੰਨੀ ਤਰਲ ਤੁਰੰਗ ਮੇਰਾ,
ਇਸੇ ਤਰ੍ਹਾਂ ਜਿਵੇਂ ਸ਼ਸਤਰਾਂ ਨੂੰ ਵੇਖਦੇ ਨਾ, ਬੜੇ ਸੁੰਦਰ ਚਪਲ, ਬੜੀ ਤੇਜ਼ ਬਿਰਤੀ ਵਾਲੇ, ਬੜੀ ਹਵਾ ਨੂੰ ਵੀ ਪਿੱਛੇ ਛੱਡਣ ਵਾਲੇ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਪੌਣ ਹਵਾ ਆਦਿਕ ਨੂੰ ਪਿੱਛੇ ਛੱਡ ਦੇਣ, ਇੰਨੀ ਤੇਜ਼ੀ ਗਤੀ ਵਾਲੇ ਸੋਹਣੇ ਘੋੜਿਆਂ ਨੂੰ ਮਹਾਰਾਜ ਉਸੇ ਤਰ੍ਹਾਂ ਪਰਖਦੇ ਨੇ, ਵੇਖਦੇ। ਜਦੋਂ ਘੋੜੇ ਆਉਂਦੇ ਨਾ, ਕਥਾ ਵਿੱਚ ਕਈ ਵਾਰ ਬਚਨ ਆਉਂਦੇ, ਮਹਾਰਾਜ ਘੋੜਿਆਂ ਨੂੰ ਅਕਸਰ ਕਰਕੇ ਪਰਖਿਆ ਕਰਦੇ ਸੀ, ਤੇ ਸਤਿਗੁਰੂ ਪਾਤਸ਼ਾਹ ਚੰਗੀ ਤਰ੍ਹਾਂ ਘੋੜਿਆਂ ਨੂੰ ਵੀ ਦੇਖਦੇ ਨੇ।
ਜੋ ਆਨੇ ਦੇ ਖੁਸ਼ੀ ਵਡੇਰੇ,
ਜਿਹੜਾ ਲੈ ਕੇ ਆਉਂਦਾ ਗੁਰਸਿੱਖ ਉਹਦੇ ਤੇ ਵਡੇਰੀ ਵੱਡੀ ਭਾਰੀ ਖੁਸ਼ੀ ਹੁੰਦੀ ਹੈ।
ਜਾਂ ਤੇ ਚਿਤ ਮੈਂ ਚੌਂਪ ਚੰਤੇ,
ਇਸ ਕਰਕੇ ਸਾਰੀ ਸ੍ਰਿਸ਼ਟੀ ਦੇ ਮਾਲਕ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਕਿਰਪਾ ਦ੍ਰਿਸ਼ਟੀ ਮਿਲ ਜਾਏ, ਮਹਾਰਾਜ ਨਦਰ ਕਰ ਦੇਣ, ਇਸੇ ਭਾਵਨਾ ਨੂੰ ਰੱਖਦਿਆਂ ਹੋਇਆ ਗੁਰਸਿੱਖ ਬੜੀ ਚਾਹਨਾ ਰੱਖਦੇ ਹਨ। ਅੱਜ ਦੇ ਗੁਰਸਿੱਖ ਸ਼ਸਤਰਾਂ ਨੂੰ ਪਸੰਦ ਨਹੀਂ ਕਰਦੇ, ਤਲਵਾਰ ਘਰ ਰੱਖਾਂਗੇ ਲੜਾਈ ਹੋ ਜਾਏਗੀ, ਕਈ ਤਰ੍ਹਾਂ ਦੇ ਬਚਨ ਕਰਦੇ, ਪਰ ਗੁਰਸਿੱਖਾਂ ਜਿਨ੍ਹਾਂ ਨੂੰ ਪਤਾ ਨਾ, ਜਿਹੜੇ ਚਾਹੁੰਦੇ ਨੇ ਵੀ ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਾਡੇ ਤੇ ਮਿਹਰ ਕਰਦੇ, ਤਰਸ ਕਰਦੇ, ਦਇਆ ਕਰਦੇ ਨੇ ਸ਼ਸਤਰ ਧਾਰੀਆਂ ਤੇ, ਉਹ ਗੁਰਸਿੱਖ ਬੜੀ ਚਾਹਨਾ ਦੇ ਨਾਲ, ਬੜੀ ਇੱਛਾ ਦੇ ਨਾਲ ਭੇਟਾਵਾਂ ਲੈ ਕੇ ਆਉਂਦੇ ਸ਼ਸਤਰਾਂ ਦੀ ਅਤੇ ਘੋੜਿਆਂ ਦੀ।
ਜਿਤ ਕਿਤੇ ਆਨੇ ਧਨਵੰਤੇ,
ਬਹੁਤ ਧਨ ਲਾ ਕੇ ਬੜੇ ਗੁਰਸਿੱਖ ਆਪਣਾ ਮਾਇਆ ਸਭ ਖਰਚ ਕੇ, ਕਿਉਂਕਿ ਗੁਰਸਿੱਖ ਕੌਣ ਹੈ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈ ਹੈ। ਮਹਾਰਾਜ ਦੇ ਗੁਰਸਿੱਖ ਸਾਰੀ ਮਾਇਆ ਖਰਚ ਖਰਚ ਕੇ ਗੁਰੂ ਘਰ ਵਾਸਤੇ ਸ਼ਸਤਰਾਂ ਦੀ ਭੇਟਾ ਤੇ ਘੋੜਿਆਂ ਦੀ ਭੇਟਾ ਲਿਆਂਦੇ ਨੇ।
ਨਿਤ ਪ੍ਰਤਰੈ ਤੇ ਪੀਰ ਦਰਬਾਰ,
ਮਹਾਰਾਜ ਸੱਚੇ ਪਾਤਸ਼ਾਹ ਦੇ ਦਰਬਾਰ ਅੰਦਰ ਅਨੇਕਾਂ ਸੰਗਤਾਂ ਦੀ ਬਹੁਤ ਭਾਰੀ ਭੀੜ ਲੱਗੀ ਰਹਿੰਦੀ, ਸੰਗਤਾਂ ਆਉਂਦੀਆਂ ਨੇ
ਕਾਂਖੀ ਦਰਸ਼ਨ ਕਰਨ ਹਜ਼ਾਰ,
ਹਜ਼ਾਰਾਂ ਹੀ ਸਤਿਗੁਰਾਂ ਦੇ ਦਰਸ਼ਨਾਂ ਦੇ ਇੱਛਕ ਮਹਾਰਾਜ ਦੇ ਚਰਨਾਂ ਵਿਚ ਖੜੇ ਰਹਿੰਦੇ ਨੇ।
ਬਰਕੂ ਪਾਏ ਕਾਮਨਾ ਪੂਰਾ,
ਜਦੋਂ ਮਹਾਰਾਜ ਦੇ ਚਰਨਾਂ ਚ ਆਉਂਦੇ ਨੇ ਮਨੋ ਭਾਵਨਾ ਪੂਰਨ ਹੁੰਦੀ, ਤੇ ਪਾਤਸ਼ਾਹ ਦੇ ਚਰਨਾਂ ਵਿਚ ਭੇਟਾਵਾਂ ਰੱਖ ਕੇ ਮਹਾਰਾਜ ਨੂੰ ਭੇਟਾਵਾਂ ਦੇ ਕੇ ਨਮਸਕਾਰਾਂ ਕਰਦੇ ਚਰਨਾਂ ਵਿਚ।
ਵਰ ਕੋ ਪਾਏ ਕਾਮਨਾ ਪੂਰਾ,
ਵਰ ਪੂਰਨ ਹੁੰਦਾ ਮਹਾਰਾਜ ਦੇ ਦਰਸ਼ਨ ਕਰਕੇ, ਬਚਨ ਸੁਣ ਕੇ ਕਾਮਨਾ ਪੂਰਨ ਹੁੰਦੀਆਂ ਨੇ।
ਮੈਂ ਤ੍ਰਿਪਤਾਂ ਪਿਕ ਸ੍ਰੀ ਗੁਰੂ ਲੂਰੇ,
ਸਤਿਗੁਰਾਂ ਦੇ ਦਰਸ਼ਨ ਕਰਦਿਆਂ ਹੋਇਆ ਗੁਰਸਿੱਖ ਰੱਜਦੇ ਨਹੀਂ, ਮਹਾਰਾਜ ਦੇ ਸੁੰਦਰ ਦੀਦਾਰ ਦੇਖਦਿਆਂ ਗੁਰਸਿੱਖਾਂ ਦੀਆਂ ਅੱਖਾਂ ਭਰਦੀਆਂ ਨਹੀਂ, ਭਾਵ ਦੇਖਣ ਨੂੰ ਇੱਛਾ ਕਰੀ ਜਾਂਦਾ ਹੈ।
ਜੋ ਪਈ ਅਬ ਸ੍ਰੀ ਰਾਮ ਰਾਏ ਕੁਛ ਕਥਾ, ਸੁਣੀਐ ਸ਼ਰੋਤਾ ਬੀਤੀ ਜਥਾ।
ਕਵੀ ਸੰਤੋਖ ਸਿੰਘ ਜੀ ਕਹਿੰਦੇ ਇਹ ਤਾਂ ਮਹਾਰਾਜ ਦੇ ਪਾਵਨ ਪੌਂਟਾ ਸਾਹਿਬ ਵਿਚ ਲਾਏ ਹੋਏ ਦੀਵਾਨ ਦਾ ਸੁੰਦਰ ਦ੍ਰਿਸ਼ ਹੈ, ਜਿੱਥੇ ਸੰਗਤਾਂ ਭੇਟਾਵਾਂ ਲਿਆ ਰਹੀਆਂ, ਮੱਥਾ ਟੇਕ ਰਹੀਆਂ ਨੇ, ਮਨੋਕਾਮਨਾ ਪੂਰਨ ਹੁੰਦੀ। ਹੁਣ ਉਹ ਕੁਛ ਪ੍ਰਸੰਗ ਜਿੱਥੇ ਕਵੀ ਸੰਤੋਖ ਸਿੰਘ ਜੀ ਨੇ ਪਿੱਛੋਂ ਆਰੰਭ ਕੀਤੇ ਹੋਏ ਬਾਬੇ ਰਾਮ ਕੋਇਰ ਜੀ ਦੇ, ਉਹਨਾਂ ਦੇ ਕਹਿੰਦੇ ਕੁਛ ਕੁ ਪ੍ਰਸੰਗ ਨੇ, ਕੁਛ ਬਚਨ ਨੇ, ਉਹ ਮੈਂ ਤੁਹਾਨੂੰ ਸੁਣਾਉਂਦਾ। ਹੈ ਸ਼ਰੋਤਾ ਜਨੋ ਉਹ ਕਥਾ ਸੁਣੋ।
ਕਰਿਓ ਅਰਾਦਿਨ ਕੇ ਸਿੱਖ ਪੀਰ, ਅਲਕ ਦੂਰ ਕਿਤ ਬਿਚਰਿਓ ਤੀਰ, ਸਿਮਰਿਓ ਤੀਰ।
ਕਹਿੰਦੇ ਇੱਕ ਸਮੇਂ ਕਰਿਓ ਅਰਾਦਿਨ ਕੇ ਸਿੱਖ ਪੀਰ, ਕਿਸੇ ਨੇ ਨਾ ਇੱਕ ਸੇਵਕ ਨੇ ਕਿਸੇ ਭੀੜ ਬਣਨ ਤੇ ਸਮਾਂ ਔਖਾ ਆਣ ਤੇ ਆਪਣੀ ਅਰਦਾਸ ਕੀਤੀ ਸੀ, ਏਦਾਂ ਬੇਨਤੀ ਕੀਤੀ ਸੀ, ਆਪਣੇ ਮਨ ਦਾ ਹੌਸਲਾ ਛੱਡ ਕੇ ਅਰਦਾਸ ਕੀਤੀ।
ਅਦਕ ਦੂਰ ਕਿਤ ਸਿਮਰਿਓ ਤੀਰ, ਜਿਤ ਕਿਤ ਚਾਤ ਕਰਨ ਸਹਾਏ।
ਦੂਰ ਬੈਠਾ ਹੋਇਆ ਤੇ ਮਨ ਅੰਦਰ ਇਹ ਇੱਛਾ ਹੈ ਵੀ ਮੇਰੀ ਕਿੱਥੇ ਕਿੱਥੇ ਸਹਾਇਤਾ ਕਰਨ ਵਾਲੇ ਜੋ ਹਨ।
ਦਾਸ ਜਾਨ ਮਨ ਰਿਓ ਨ ਜਾਏ,
ਮੈਂ ਦਾਸ ਹਾਂ, ਸੇਵਕ ਹਾਂ, ਤੇ ਮੇਰਾ ਮਨ ਇਸ ਸਮੇਂ ਰਿਹਾ ਨੀ ਜਾਂਦਾ, ਬੜਾ ਦੁਖੀ ਹਾਂ।
ਮੈਂ ਲਾਹੂ ਜੀ ਚਾਰ ਸਿਸਕੇਰੇ, ਰਾਜ ਕੋਇਲ ਸਭ ਕੈ ਬਡੇਰੇ।
ਜਦੋਂ ਸਿੱਖਾਂ ਨੇ ਜਿਹੜੇ ਸਿੱਖ ਬੇਨਤੀਆਂ ਕਰਦੇ ਸੀ ਉਹਨਾਂ ਸਿੱਖਾਂ ਦੇ ਵਿੱਚੋਂ ਹੀ ਜੇ ਬਾਬੇ ਰਾਮ ਕੋਇਰ ਨੇ ਜਿਹੜੀਆਂ ਬੇਨਤੀਆਂ ਕੀਤੀਆਂ ਸੀ ਮਹਾਰਾਜ ਦੇ ਅੱਗੇ ਪਾਤਸ਼ਾਹ ਦੇ ਅੱਗੇ, ਬਾਬੇ ਰਾਮ ਕੋਇਰ ਦੀਆਂ ਚਾਰ ਮਹਿਲਾਂ ਸਨ, ਚਾਰ ਧਰਮ ਪਤਨੀਆਂ ਨੇ, ਉਹਨਾਂ ਵਿਚੋਂ ਵੱਡੀ ਜਿਹੜੀ ਸੀ ਉਹ ਰਾਜ ਕੋਇਰ ਸੀ।
ਸੋ ਲੜ ਪਰੀ ਕੰਤ ਕੇ ਸੰਗ,
ਰਾਜ ਕੋਇਰ ਬਾਬੇ ਰਾਮ ਕੋਇਰ ਜੀ ਦੇ ਨਾਲ ਲੜ ਪਈ, ਕੋਈ ਕਾਰਨ ਬਣਿਆ, ਘਰੇਲੂ ਝਗੜਾ ਪੈ ਗਿਆ।
ਸੁਣ ਸ਼੍ਰੋਤਾ ਕੁਝ ਤਾਏ ਪ੍ਰਸੰਗ,
ਕਵੀ ਜੀ ਕਹਿੰਦੇ ਉਹ ਜਿਹੜੀ ਲੜਾਈ ਹੋਈ ਉਸ ਤੋਂ ਬਾਅਦ ਕੀ ਹੋਇਆ, ਬੀਬੀ ਰਾਜ ਕੋਇਰ ਦਾ ਕੁਝ ਕੁ ਪ੍ਰਸੰਗ ਉਹ ਤੁਹਾਨੂੰ ਸੁਣਾਉਂਦੇ ਹਾਂ।
ਰਿਸ਼ੀ ਔਰ ਧਾਰ ਵਿਚਾਰ ਮੇਰੋ ਰਹਿਣ ਨਹੀਂ ਅਬ ਹੋਏ।
ਉਹਨੇ ਗੁੱਸਾ ਕਰ ਲਿਆ ਆਪਣੇ ਪਤੀ ਨਾਲ, ਬਾਬੇ ਰਾਮ ਕੋਇਰ ਜੀ ਨਾਲ, ਤੇ ਮਨ ਚ ਸੋਚਿਆ ਤੇ ਦੁਖੀ ਹੋ ਕੇ ਇਹ ਕਹਿ ਦਿੱਤਾ ਵੀ ਮੇਰਾ ਹੁਣ ਬਾਬੇ ਰਾਮ ਕੋਇਰ ਜੀ ਦੇ ਨਾਲ ਰਹਿਣਾ ਬਣਦਾ ਨਹੀਂ, ਮੈਂ ਇਹਨਾਂ ਦੇ ਨਾਲ ਸੰਗੀ ਹੋ ਕੇ ਨਹੀਂ ਰਹਿ ਸਕਦੀ।
ਹਰ ਗੁਣ ਗਾਵੋ,
ਮੈਂ ਕਾਂਤ ਹੋ ਕੇ ਵੱਖਰੀ ਹੋ ਕੇ ਪਰਮੇਸ਼ਰ ਦੇ ਗੁਣ ਗਾਵਾਂਗੀ, ਪਰ ਬਾਬੇ ਦੇ ਸੰਗ ਬਾਬੇ ਰਾਮ ਕੋਇਰ ਦੇ ਨਾਲ ਨਹੀਂ ਰਹਿ ਸਕਾਂਗੀ।
ਪਥਕ ਤੋਂ ਮੈਂ ਤੇ ਬੈਸ ਬਿਤਾਵੋ,
ਬਾਬਾ ਰਾਮ ਕੋਇਰ ਜੀ ਤੁਹਾਡੇ ਤੋਂ ਵੱਖਰੀ ਹੋ ਕੇ ਆਪਣੀ ਸਾਰੀ ਜ਼ਿੰਦਗੀ ਬਿਤਾਵਾਂਗੀ।
ਸੁਣ ਕਰ ਰਾਮ ਰਾਏ ਸਭ ਤੇ ਇੱਥੇ ਪਿਆਨ ਕਰਨ ਕੋ ਚਾਹੇ।
ਬਾਬਾ ਰਾਮ ਕੋਇਰ ਜੀ ਨਾਲ ਐਸਾ ਬਚਨ ਕਰਕੇ ਜਦੋਂ ਇਹ ਬਚਨ ਕਿਹਾ ਵੀ ਹੁਣ ਮੈਂ ਇਸ ਥਾਂ ਤੇ ਚਾਲਾ ਮਾਰ ਕੇ ਇੱਥੇ ਨਹੀਂ ਰਹਿਣਾ, ਇੱਥੋਂ ਚਾਲਾ ਮਾਰ ਜਾਣਾ ਹੈ।
ਸੁਣ ਕਰ ਰਾਮ ਰਾਏ ਸਭ ਕਹਿਓ, ਜੈ ਸਿੱਖ ਸੰਗਤ ਹੋਏ ਹਮਾਰੇ, ਤਾਈ ਬੈਠ ਕੇ ਕਰੇ ਗੁਜ਼ਾਰੇ।
ਤੇ ਹੁਣ ਇਹ ਬਚਨ ਕੀਤਾ ਸੀ ਵੀ ਜਿੱਥੇ ਤੁਹਾਡੇ ਗੁਰਸਿੱਖ ਹੋਣਗੇ ਮੈਂ ਉੱਥੇ ਨਹੀਂ ਰਹਾਂਗੀ, ਜਿੱਥੇ ਤੁਹਾਡੇ ਗੁਰਸਿੱਖ ਹੋਣਗੇ, ਬਾਬੇ ਰਾਮ ਕੌਰ ਦੇ ਸੇਵਕ ਹੋਣਗੇ, ਉਸ ਨਗਰੀ ਵਿੱਚ ਮੈਂ ਕਦੇ ਗੁਜ਼ਾਰਾ ਨਹੀਂ ਕਰਨਾ, ਉਸ ਥਾਂ ਤੇ ਉਸ ਨਗਰ ਦੇ ਇਲਾਕੇ ਵਿੱਚ ਵੀ ਨਹੀਂ ਬੈਠਾਂਗੀ।
ਪਰ ਕੌਣ ਸੇ ਥਲ ਚਲ ਜਾਵੋ,
ਤੇ ਹੁਣ ਮੈਂ ਹੋਰ ਕਿਹੜੀ ਦੂਸਰੀ ਥਾਂ ਤੇ ਜਾ ਬੈਠਾਂਗੀ? ਕਿਸੇ ਉਸ ਥਾਂ ਤੇ ਨਹੀਂ ਜਾਣਾ ਜਿੱਥੇ ਬਾਬੇ ਰਾਮ ਰਾਏ ਨੂੰ ਮੰਨਣ ਵਾਲਾ ਕੋਈ ਵੀ ਵਿਅਕਤੀ ਰਹਿੰਦਾ ਹੋਵੇ।
ਔਰ ਕਾ ਸ਼ਕਤ ਕੋ ਧਰੀਐ ਆਪਣੇ ਸਿੱਖ ਬਣਾਏ ਉਧਾਰੈ,
ਤੇ ਕਹਿੰਦੇ ਬਚਨ ਕੀਤਾ ਸੀ ਮਮ ਸਿੱਖਣ ਤੇ ਆਪ ਪੁਜਾਵੈ, ਤੁਸੀਂ ਮੈਂ ਆਪਣੇ ਤੁਹਾਨੂੰ ਤੁਹਾਡੇ ਸਿੱਖਾਂ ਤੋਂ ਆਪਣੇ ਆਪਣੀ ਪੂਜਾ ਨਹੀਂ ਕਰਾਣੀ। ਜਿਹੜੇ ਤੁਹਾਡੇ ਸਿੱਖ ਨੇ ਉਹਨਾਂ ਨੂੰ ਮੈਂ ਇਹ ਨਹੀਂ ਸੋਚਦਾ ਜਿਤਾਣਾ ਵੀ ਮੈਂ ਬਾਬੇ ਰਾਮ ਗੋਇਰ ਦੀ ਪਤਨੀ ਆ, ਵੱਖਰੀ ਰਵਾਂਗੀ ਕਿਸੇ ਹੋਰ ਥਾਂ ਤੇ ਰਹਿ ਕੇ ਆਪਣੇ ਸਿੱਖ ਬਣਾਏ ਉਧਾਰ ਹੈ, ਮੈਂ ਆਪਣੇ ਸੇਵਕ ਬਣਾ ਲਾਂਗੀ, ਤੁਹਾਡੇ ਸੇਵਕਾਂ ਕੋਲੋਂ ਆਪਣੀ ਪੂਜਾ ਨਹੀਂ ਕਰਾਵਾਂਗੀ।
ਸੁਣ ਪਤੀ ਤੇਰੇ ਸੇ ਅਤ ਉਪਜਾਏ,
ਆਪਣੇ ਪਤੀ ਨਾਲ ਗੁੱਸਾ ਕਰਕੇ ਇੰਨਾ ਜ਼ਿਆਦਾ ਮਨ ਵਿਚ ਵਿਰੋਧ ਪੈ ਗਿਆ ਵੀ ਬਾਬੇ ਰਾਮ ਕੌਰ ਨੂੰ ਛੱਡ ਕੇ ਬੀਬੀ ਰਾਜ ਕੌਰ
ਮੁਖਤੇ ਮੈਦ ਕਠੋਰ ਅਲਾਏ,
ਮੁਖ ਤੋਂ ਆਪਣੇ ਮੁਖ ਤੋਂ ਬੜੇ ਜਿਆਦਾ ਕਠੋਰ ਬਚਨ ਬੋਲ ਦਿੱਤੇ ਸੀ ਲੜ ਕੇ।
ਗ੍ਰਾਮ ਨਗਰ ਤਰਸੀ ਹੋਏ,
ਕਹਿਣ ਲੱਗੀ ਜਿੱਥੇ ਤੇਰੇ ਨਗਰ ਜਿਸ ਇਲਾਕੇ ਵਿਚ ਵੀ ਤੇਰੇ ਸਿੱਖ ਹੋਣਗੇ,
ਤੈ ਬਾਸਾ ਮੈਂ ਕਰੋ ਨਾ ਕੋਈ,
ਕੋਈ ਸ਼ੰਕਾ ਨਹੀਂ ਮੈਂ ਉਸ ਥਾਂ ਤੇ ਨਹੀਂ ਰਵਾਂਗੀ।
ਜਿਸ ਥਲ ਨਾਮ ਸਿੱਖ ਦਾਸ ਤੈ ਆਵਾਸ ਕਰ ਬਾਤ,
ਜਿਸ ਥਾਂ ਤੇ ਬਾਬਾ ਰਾਮ ਕੌਰ ਜੀ ਤੁਹਾਡੇ ਸਿੱਖਾਂ ਦਾ ਨਾਮੋ ਨਿਸ਼ਾਨ ਵੀ ਨਹੀਂ ਹੋਏਗਾ, ਕੋਈ ਤੁਹਾਨੂੰ ਜਾਣੇਗਾ ਹੀ ਨਹੀਂ, ਉਸੇ ਥਾਂ ਤੇ ਮੈਂ ਆਪਣਾ ਵਾਸਾ ਕਰਾਂਗੀ।
ਇੱਦਾਂ
ਪ੍ਰਣ ਕੀਤਾ ਵੀ ਮੈਂ ਵੱਖਰੀ ਥਾਂ ਤੇ ਰਹਿਣਾ, ਆਪਣੀ ਪਛਾਣ ਹੀ ਵੱਖਰੀ ਕਰ ਦੇਣੀ ਹੈ, ਬਾਬੇ ਰਾਮ ਕੌਰ ਦੇ ਨਾਲ ਮੇਰਾ ਕੋਈ ਸੰਬੰਧ ਨਾ ਹੋਵੇ ਕਿਸੇ ਤਰ੍ਹਾਂ ਵੀ। ਕੋਈ ਸੇਵਕ ਏਦਾਂ ਵੀ ਨਾ ਆਖੇ ਵੀ ਬਾਬੇ ਰਾਮ ਕੌਰ ਦੇ ਮਹਿਲ ਹਨ ਉਹਨਾਂ ਦੇ ਘਰੋਂ ਨੇ, ਏਦਾਂ ਪ੍ਰਣ ਕਰਕੇ ਆਪਣਾ ਸਾਰਾ ਸਮਾਨ ਚੱਕ ਕੇ ਆਪਣਾ ਡੇਰਾ ਚੱਕਣਾ ਕੀਤਾ, ਆਪਣੇ ਕੁਝ ਸੇਵਕ ਨਾਲ ਲੈ ਕੇ ਪਹਾੜੀ ਇਲਾਕਿਆਂ ਨੂੰ ਉੱਤਰ ਦਿਸ਼ਾ ਨੂੰ ਤੁਰ ਪਈ।
ਤੀਰ ਤੀਰ ਸੈਲਨ ਕੇ ਜਾ,
ਪਹਾੜਾਂ ਦੇ ਕੰਢੇ ਕੰਢੇ ਨੇੜੇ ਨੇੜੇ ਤੁਰੀ ਜਾਂਦੀ ਹੈ।
ਉਤਰੈ ਕਹੋ ਬਸਣ ਹਿਤ ਕਰਾਤ,
ਜੇ ਕਿਤੇ ਇੱਕ ਰਾਤ ਵਸਣ ਵਾਸਤੇ ਕਿਤੇ ਰੁਕਦੇ ਨਾ, ਸ਼ਾਮ ਦੇ ਸਮੇਂ ਆਪਣੇ ਸੇਵਕਾਂ ਸਮੇਤ ਜਦੋਂ ਰੁਕਣ ਦਾ ਯਤਨ ਕਰਦੀ ਬੀਬੀ ਰਾਜ ਕੌਰ,
ਬਸੈ ਸਿੱਖ ਤੈ ਸੁਣ ਕਰ ਆਵੈ,
ਤੇ ਉਥੇ ਵਸਣ ਵਾਲੇ ਸਿੱਖ, ਬਾਬੇ ਰਾਮ ਕੌਰ ਦੀ ਬੜੀ ਮਨ ਮਾਨਤਾ ਸੀ, ਬਾਦਸ਼ਾਹ ਔਰੰਗਜ਼ੇਬ ਦੇ ਨੇੜੇ ਹੋਣ ਕਰਕੇ, ਨਿਕਟਵਰਤੀ ਹੋਣ ਕਰਕੇ ਸਾਰੇ ਮੰਨਦੇ ਨੇ, ਤੇ ਜਿੱਥੇ ਜਿੱਥੇ ਪਤਾ ਲੱਗਦਾ ਜਿੱਥੇ ਡੇਰਾ ਰੁਕਦਾ ਸੀ ਉਸੇ ਸਮੇਂ ਕੋਈ ਨਾ ਕੋਈ ਸੇਵਕ ਆ ਜਾਂਦਾ ਸੀ,
ਕੁਝ ਭੇਟ ਚੜਾਵੈ,
ਆ ਕੇ ਸੇਵਕ ਮੱਥਾ ਟੇਕਦੇ ਨੇ, ਭੇਟਾ ਰੱਖਦੇ ਨੇ ਵੀ ਬਾਬੇ ਰਾਮ ਕੌਰ ਦੇ ਘਰੋਂ ਆਏ ਨੇ।
ਡੇਰਾ ਡੋਰਾ
ਜਦੋਂ ਕੋਈ ਭੇਟਾ ਰੱਖਣ ਲੱਗਦਾ ਨਾ, ਉਹ ਭੇਟਾ ਨਹੀਂ ਲੈਂਦੇ, ਬੀਬੀ ਰਾਜ ਕੌਰ ਉਥੋਂ ਆਪਣਾ ਡੇਰਾ ਆਪਣਾ ਸਾਰਾ ਸਮਾਨ ਚੁਕਾ ਲੈਂਦੇ ਨੇ,
ਕਿਸੇ
ਦੇ ਕੋਲੋਂ ਭੇਟਾ ਵੀ ਨਹੀਂ ਲਈ। ਤੇ ਕਹਿੰਦੇ ਕਿਸੇ ਥਾਂ ਤੇ ਵਸਣ ਦਾ ਜਦੋਂ ਸ਼ਾਮ ਦਾ ਸਮਾਂ ਹੁੰਦਾ ਸੀ, ਰਾਤ ਨੂੰ ਟਿਕਣ ਦੀ ਥਾਂ ਬਣਦੀ ਸੀ, ਕਿਤੇ ਵੀ ਰੁਕਣਾ ਹੁੰਦਾ ਸੀ, ਇਹ ਥਾਂ ਲੱਭਦੀ ਹੈ ਬੀਬੀ ਰਾਜ ਕੌਰ ਜਿੱਥੇ ਬਾਬੇ ਰਾਮ ਕੌਰ ਦਾ ਸਿੱਖ ਨਾ ਹੋਵੇ।
ਬਹੁਤੇ ਗ੍ਰਾਮ ਨਗਰ ਫਿਰ ਹੇਰੇ,
ਇਸੇ ਲਾਲਸਾ ਕਰਕੇ ਮਨ ਚ ਪ੍ਰਣ ਕੀਤਾ ਸੀ ਵੀ ਕੋਈ ਗੁਰਸਿੱਖ ਜਿਹੜਾ ਬਾਬੇ ਰਾਮ ਕੌਰ ਨੂੰ ਮੰਨਦਾ ਹੋਵੇ ਉਸ ਥਾਂ ਤੇ ਮੈਂ ਨਹੀਂ ਰਹਿਣਾ। ਇਸ ਕਰਕੇ ਬੜੇ ਪਿੰਡ ਬੜੇ ਇਲਾਕਿਆਂ ਨਗਰ ਨਗਰ ਲੱਭਦਿਆਂ ਹੋਇਆ
ਹਿਮਚਲ ਆਈ ਦੂਰ ਬਡੇਰੇ,
ਬਹੁਤ ਜ਼ਿਆਦਾ ਦੂਰ ਆ ਗਏ ਸੀ ਬੀਬੀ ਰਾਜ ਕੌਰ, ਬਹੁਤ ਜ਼ਿਆਦਾ ਆਪਣੇ ਦੇਹਰਾਦੂਨ ਦੇ ਇਲਾਕੇ ਤੋਂ ਬੜੀ ਦੂਰ ਆ ਚੁੱਕੀ ਹੈ।
ਮਿਲ ਸਿੱਖ ਜੂਤ ਤੁਰ ਤੁਰ ਚੱਲ,
ਤੇ ਕਹਿੰਦੇ ਜਿਹੜੇ ਉਹਦੇ ਨਾਲ ਜਿਹੜੇ ਸਿੱਖ ਆਏ, ਜਿੱਥੇ ਵੀ ਪਤਾ ਲੱਗਦਾ ਨਾ ਵੀ ਸਿੱਖ ਇੱਥੇ ਸਿੱਖ ਰਹਿੰਦੇ ਨੇ, ਉਥੋਂ ਉਸੇ ਸਮੇਂ ਚਾਲਾ ਮਾਰ ਦਿੰਦੀ ਹੈ।
ਸਿਮਰ ਪਰਮੇਸੇ ਡੇਰਾ ਕਲ
ਸ਼ਾਮ ਦਾ ਸਮਾਂ ਹੁੰਦਿਆਂ ਸਾਰ ਫਿਰ ਰੁਕਣਾ ਚਾਹੁੰਦੀ ਹੈ ਕਿਤੇ।
ਗਮਨ ਤੇ ਗਮਨ ਤੇ ਆਈ ਤੈਵਾ ਮਨਸਾ ਦੇਵੀ ਮੰਦਰ ਜੈਵਾ।
ਤੇ ਹੁਣ ਬੀਬੀ ਰਾਜ ਕੌਰ ਉਸ ਥਾਂ ਤੇ ਆ ਗਈ ਜਿੱਥੇ ਮਨਸਾ ਦੇਵੀ ਮੰਦਰ ਹੈ, ਮਣੀ ਮਾਜਰੇ ਦਾ ਇਲਾਕਾ। ਇਸ ਥਾਂ ਤੇ ਮਨਸਾ ਦੇਵੀ ਦੇ ਮੰਦਰ ਦੇ ਇਲਾਕੇ ਦੇ ਨੇੜੇ ਆ ਕੇ
ਮਨੂ ਮਾਜਰਾ ਪੁਰ ਤੇ ਪਾਸਾ
ਮਣੀ ਮਾਜਰੇ ਨਗਰ ਦੇ ਨਾਲ
ਉਤਰੀ ਤਾਂ ਜਾਏ ਤੇ ਬਾਸਾ
ਉਥੇ ਜਾ ਕੇ ਵਸਣ ਵਾਸਤੇ ਜਦੋਂ ਡੇਰਾ ਕੀਤਾ
ਕੌਣ ਹੈ ਕੌਣ ਆਓ ਇਹ ਬੂਝਿਓ ਆਨ
ਉਸ ਬੰਦੇ ਇਸ ਇਲਾਕੇ ਦੇ ਆ ਕੇ ਪੁੱਛਣ ਲੱਗੇ ਤੁਸੀਂ ਕੌਣ ਹੋ
ਮਾਨੋ ਮਿਲੇ ਕਿਤਕ ਤਿਸ ਥਾਨ
ਜਿਹੜੇ ਉਸ ਇਲਾਕੇ ਦੇ ਬੰਦੇ ਸੀ ਉਹ ਪੁੱਛਦੇ ਨੇ ਆ ਕੇ
ਕਾਰਨ ਬਚ ਤਿਸ ਮੇਰੇ ਪਤਨੀ ਰਾਮ ਰਾਏ ਗੁਰ ਕੇਰੇ
ਜਦੋਂ ਕੁਝ ਬੰਦਿਆਂ ਨੇ ਪੁੱਛਿਆ ਨਾ ਵੀ ਤੁਸੀਂ ਕੌਣ ਹੋ ਜਿਹੜੇ ਕਹਾਰਨ ਸੀ ਜਿਹੜੇ ਡੋਲਾ ਚੱਕਣ ਵਾਲੇ ਪਾਲਕੀ ਚੱਕਣ ਵਾਲੇ ਉਹ ਕਹਿਣ ਲੱਗੇ ਵੀ ਇਹ ਬਾਬਾ ਰਾਮ ਕੌਰ ਜੀ ਦੀ ਪਤਨੀ ਹਨ ਉਹਨਾਂ ਦੇ ਮਹਿਲ ਹਨ
ਜੋ
ਬਾਬਾ ਰਾਮ ਕੌਰ ਜੀ ਜੋ ਬੜੇ ਵੱਡੇ ਗੁਰਦੇਵ ਹਨ ਬਾਬਾ ਰਾਮ ਰਾਏ ਜੀ ਜੋ ਵੱਡੇ ਗੁਰੂ ਨੇ ਉਹ ਇੱਥੇ ਵਸਣਾ ਉਹਨਾਂ ਦੀ ਪਤਨੀ ਨੇ ਤੇ ਉਹ ਇੱਥੇ ਵਸਣਾ ਚਾਹੁੰਦੇ ਤੁਹਾਡੇ ਨਗਰ ਮਣੀ ਮਾਜਰੇ ਵਿੱਚ
ਕਰਨ ਸਦਨ ਕੀ ਬਾਂਛਾ ਉਰਮੈ
ਇਹਨਾਂ ਦੇ ਮਨ ਅੰਦਰ ਇਹ ਇੱਛਾ ਹੈ ਵੀ ਇੱਥੇ ਆਪਣਾ ਨਗਰ ਘਰ ਵਸਾਣ ਇਸੇ ਸ਼ਹਿਰ ਚ ਰਹਿਣ
ਸੁਣ ਕਰ ਨਰਨ ਅਨਾਦ ਕਰਿਓ
ਜਿਹੜੇ ਉੱਥੇ ਦੇ ਬੰਦੇ ਸੀ ਨਾ ਉਹ ਇਹ ਗੱਲ ਸੁਣਦਿਆਂ ਸਾਰ ਬੜੇ ਕਠੋਰ ਬਚਨ ਵਿੱਚ ਅਨਾਦਰ ਵਾਲੇ ਬੇਅਦਬੀ ਵਾਲੇ ਬਚਨਾਂ ਨਾਲ ਕਹਿਣ ਲੱਗੇ
ਕੌਣ ਗੁਰੂ ਅਮ ਭਾਉ ਨਾ ਕਰਿਓ
ਕਿਹੜਾ ਰਾਮ ਰਾਏ ਕਿਹੜਾ ਗੁਰੂ ਅਸੀਂ ਉਸਦੇ ਨਾਲ ਕੋਈ ਗੁਰੂ ਨਹੀਂ ਮੰਨਦੇ ਉਹਨਾਂ ਨਾਲ ਭਾਵਨਾ ਨਹੀਂ ਰੱਖਦੇ
ਕਰ ਜਾਓ ਠਾਓ ਡੇਰਾ
ਇੱਥੇ ਨਹੀਂ ਕਿਸੇ ਗੁਰੂ ਦੇ ਘਰ ਵਾਲੀ ਕਿਸੇ ਪਤਨੀ ਦਾ ਡੇਰਾ ਨਹੀਂ ਰਹਿਣ ਦੇਣਾ ਕਿਸੇ ਸਾਧ ਬਾਬੇ ਗੁਰੂ ਦਾ ਡੇਰਾ ਇੱਥੇ ਨਹੀਂ ਰਹਿਣ ਦੇਣਾ ਇੱਥੋਂ ਚਲੇ ਜਾਓ
ਕਿਸ ਕੇਰਾ
ਅਸੀਂ ਕਿਸੇ ਵੀ ਗੁਰੂ ਬਾਬੇ ਰਾਮ ਰਾਏ ਨੂੰ ਨਹੀਂ ਮੰਨਦੇ
ਸੁਣ ਕਰ ਰਾਜ ਕਵਰ ਹਰ ਖਾਨੇ
ਜਦੋਂ ਬੀਬੀ ਰਾਜ ਕੌਰ ਨੇ ਸੁਣਿਆ ਨਾ ਵੀ ਇਹ ਬਾਬੇ ਰਾਮ ਰਾਏ ਨੂੰ ਮੰਨਦੇ ਹੀ ਨਹੀਂ ਅੱਗੋਂ ਕਹਿੰਦੇ ਅਸੀਂ ਨੀ ਕਿਸੇ ਗੁਰੂ ਨੂੰ ਮੰਨਦੇ ਇਹ ਸੁਣ ਕੇ ਬੜੀ ਖੁਸ਼ੀ ਹੋਈ ਇਹ ਸੋਚਿਆ ਵੀ ਇਹੀ ਥਾਂ ਵਸਣ ਵਾਲੀ ਹੈ ਜੋ ਮੈਂ ਪ੍ਰਣ ਕੀਤਾ ਸੀ ਜਿੱਥੇ ਬਾਬੇ ਰਾਮ ਰਾਏ ਦੇ ਸਿੱਖ ਹੋਣਗੇ ਉੱਥੇ ਨੀ ਰਹਿਣਾ ਇਹ ਥਾਂ ਚੰਗੀ ਜਿੱਥੇ ਕੋਈ ਇਹਨਾਂ ਦਾ ਸਿੱਖ ਨਹੀਂ ਇਸੇ ਥਾਂ ਤੇ ਰਾਮ ਰਾਏ ਦਾ ਕੋਈ ਮੰਨਣ ਵਾਲਾ ਕੋਈ ਭਾਵਨਾ ਰੱਖਣ ਵਾਲਾ ਨਹੀਂ ਰਹਿੰਦਾ ਆਪਣੀ ਸਾਰੀ ਉਮਰ ਜੋ ਭਵਿੱਖ ਦੀ ਉਮਰ ਹੈ ਜੋ ਸਮਾਂ ਬਚਿਆ ਜੀਵਨ ਕਾਲ ਦਾ ਇੱਥੇ ਬਤਾਵਾਂਗੀ ਰਹਿ
ਕੇ
ਇਸੇ ਤਰ੍ਹਾਂ ਕੁਝ ਬੰਦਿਆਂ ਨਾਲ ਬਚਨ ਕਰਦਿਆਂ ਹੋਇਆ ਇਸੇ ਥਾਂ ਤੇ ਆਪਣਾ ਡੇਰਾ ਇਲਾਕਾ ਕਰ ਹੀ ਲਿਆ
ਸਨੇ ਸਨੇ ਤੈ ਸਦਨ ਚਿਨਾਏ
ਹੌਲੀ ਹੌਲੀ ਇਸੇ ਇਲਾਕੇ ਵਿਚ ਆਪਣਾ ਘਰ ਵੀ ਬਣਾ ਲਿਆ
ਕੀਨਸ ਬਾਤ ਹਿਰਦੈ ਰਖਾਏ
ਤੇ ਬੜੀ ਖੁਸ਼ੀ ਦੇ ਨਾਲ ਇੱਥੇ ਵਾਸਾ ਕੀਤਾ ਕਿਉਂਕਿ ਇਹਦੀ ਪਛਾਣ ਇੱਥੇ ਰਾਮ ਰਾਏ ਕਰਕੇ ਨਹੀਂ ਜਾਣੀ ਜਾਂਦੀ ਹੁਣ ਮਨ ਨੂੰ ਖੁਸ਼ੀ ਹੈ ਬੜੀ ਖੁਸ਼ੀ ਨਾਲ ਰਹਿਣਾ ਕੀਤਾ ਰਹਿੰਦਿਆਂ ਹੋਇਆ ਕਈ ਮਹੀਨੇ ਬੀਤ ਗਏ ਜਦੋਂ
ਗ੍ਰੀਸ਼ਮ ਤੇ ਬਰਖਾ ਰਿਤੂ ਆਏ
ਤੇ ਇੱਥੇ ਮਣੀ ਮਾਜਰੇ ਵਿਚ ਸਮੇਂ ਤਾਂ ਮੌਸਮ ਬਾਰ ਬਾਰ ਬਦਲਦੇ ਨੇ ਰਹਿੰਦਿਆਂ ਹੋਇਆ ਘਰ ਬਣਿਆ ਹੋਇਆ ਗਰਮੀ ਦਾ ਮਹੀਨਾ ਗਰਮੀ ਦਾ ਸਮਾਂ ਵੀ ਲੰਘ ਗਿਆ ਮੌਸਮ ਲੰਘ ਗਿਆ ਤੇ ਹੁਣ ਵਰਖਾ ਰਿਤੂ ਆਈ ਹੈ
ਤੇ
ਵਰਖਾ ਰਿਤੂ ਵਿਚ ਬਹੁਤ ਜ਼ਿਆਦਾ ਭਾਰੀ ਬੱਦਲ ਭਰ ਭਰ ਕੇ ਆਉਂਦੇ ਨੇ ਮੀਂਹ ਪੈਂਦਾ ਹੈ
ਵਿਸਾਲ ਧਰਾ ਪਰ ਮਾਰੇ
ਇਸ ਸਮੇਂ ਸਾਰੀ ਧਰਤੀ ਤੇ ਬੜਾ ਪਾਣੀ ਪਾਣੀ ਹੋ ਜਾਂਦਾ ਬਹੁਤ ਜ਼ਿਆਦਾ ਮੀਂਹ ਪੈਂਦਾ
ਅਰਧ ਰਾਤ ਰੇ ਬਹੁ ਬਰਕਤ ਨੀਰ ਗਯੋ ਛਾਤ ਤੋਂ
ਤੇ ਅੱਧੀ ਰਾਤ ਦਾ ਸਮਾਂ ਸੀ ਮੀਂਹ ਪੈ ਰਿਹਾ ਜਿਸ ਸਮੇਂ ਮੀਂਹ ਪੈਂਦਿਆਂ ਪੈਂਦਿਆਂ ਛੱਤ ਦਾ ਸ਼ਤੀਰ ਜੋ ਮੁੱਖ ਮੁੱਢ ਸੀ ਉਹ ਟੁੱਟ ਗਿਆ।
ਜਲ ਕਰ ਬਿਕੈ ਪਰਨ ਬੋ ਲਾਗੈ,
ਤੇ ਮੀਂਹ ਪੈਂਦਾ ਛੱਤ ਟੁੱਟ ਗਿਆ ਤੇ ਵਿਚੋਂ ਬਹੁਤ ਜਿਆਦਾ ਪਾਣੀ ਸਿੱਧਾ ਘਰ ਵਿਚ ਵੜ ਰਿਹਾ ਹੈ।
ਜਤਨ ਦਾਸ ਤਿਸ ਜਾਗੇ,
ਉਸ ਸਮੇਂ ਜਤਨ ਕੀਤਾ ਆਪਣੇ ਸੇਵਕਾਂ ਨੂੰ ਉਠਾਇਆ ਤੇ ਜਿਹੜੇ ਨੌਕਰ ਸੀ ਸੇਵਕ ਸੀ ਉਹ ਜਤਨ ਕਰਦੇ ਨੇ ਕਿਸੇ ਤਰ੍ਹਾਂ ਛੱਤ ਨੂੰ ਬੰਨਿਆ ਜਾਏ ਜਾਂ ਸ਼ਤੀਰ ਲਾ ਕੇ ਕੋਈ ਆਪਣੇ ਆਪ ਦੀ ਸੁਰੱਖਿਆ ਕੀਤੀ ਜਾਵੇ।
ਰਾਜਕੋਰ ਲੱਕ ਵਿਘਨ ਵਡੇਰਾ,
ਰਾਜਕੋਰ ਨੇ ਦੇਖਿਆ ਵੀ ਇਹ ਤਾਂ ਬੜਾ ਵੱਡਾ ਵਿਘਨ ਪੈ ਗਿਆ, ਮੈਂ ਤਾਂ ਇੱਥੇ ਘਰ ਬਣਾਇਆ ਇਹ ਘਰ ਵੀ ਹੁਣ ਟੁੱਟ ਗਿਆ ਹੈ।
ਚੌਧਰੀ ਬਦਪੁਰ ਕੇਰਾ,
ਉਸ ਸਮੇਂ ਮਣੀ ਮਾਜਰੇ ਦਾ ਜੋ ਵੱਡਾ ਚੌਧਰੀ ਸੀ ਉਹਦੇ ਬਾਰੇ ਸੋਚਿਆ, ਮਨ ਚ ਵਿਚਾਰ ਆਇਆ ਵੀ ਜਿਹੜਾ ਇੱਥੋਂ ਦਾ ਵੱਡਾ ਚੌਧਰੀ ਹੈ, ਮਨ ਚ ਸੋਚਦਿਆਂ ਹੋਇਆ ਵਿਚਾਰ ਕੀਤੀ ਤੇ ਆਪਣੇ ਸੇਵਕ ਨੂੰ ਕਹਿ ਕੇ ਏਦਾਂ ਭੇਜ ਦਿੱਤਾ, ਜਾ ਕੇ ਜੋ ਵੱਡਾ ਚੌਧਰੀ ਹੈ ਉਹਨੂੰ ਜਾ ਕੇ ਏਦਾਂ ਕਹਿ,
ਇੱਕ ਸ਼ਤੀਰ ਉਚਵਾਏ ਤੋਂ ਲਿਆਓ,
ਉਹਨੂੰ ਕਹੋ ਇੱਕ ਵੱਡਾ ਸ਼ਤੀਰ ਚੁਕਵਾ ਕੇ ਇੱਥੇ ਲੈ ਆਏ, ਮੁੱਢ ਚੱਕ ਲਿਆਏ,
ਨਰਗਨ ਸੰਗ ਤੁਰਤੇ ਅਬ ਆਓ,
ਆਪਣੇ ਬੰਦਿਆਂ ਨੂੰ ਨਾਲ ਲੈ ਕੇ ਛੱਤ ਬੰਨਣ ਵਾਸਤੇ, ਜਿਸ ਕਰਕੇ ਛੱਤ ਜਿਹੜਾ ਸੁਰੱਖਿਆ ਹੋ ਸਕੇ, ਮੀਂਹ ਤੋਂ ਬਚ ਸਕੀਏ ਬੱਦਲ ਕਣੀ ਤੋਂ, ਉਸ ਵਾਸਤੇ ਕੁਝ ਬੰਦੇ ਵੀ ਨਾਲ ਭੇਜੋ।
ਸਦਨ ਗਿਰ ਗਯੋ ਚਲੋ ਉਧਾਰੋ,
ਕਰੋ ਰਾਜਕੁਮਾਰ ਦਾ ਘਰ ਟੁੱਟ ਚੁੱਕਾ ਹੈ, ਛੱਤ ਗਿਰਿਆ, ਇਸ ਕਰਕੇ ਉਸ ਛੱਤ ਨੂੰ ਸੁਧਾਰ ਦਵੋ, ਚੰਗੀ ਤਰ੍ਹਾਂ ਠੀਕ ਕਰਵਾ ਦਿਓ,
ਕਾਮਨਾ ਜੇ
ਛੱਤ ਠੀਕ ਹੋ ਜਾਏਗਾ ਨਾ ਤੇ ਤੁਹਾਡੇ ਮਨ ਦੀ ਕਾਮਨਾ ਪੂਰੀ ਹੋਵੇਗੀ, ਜੋ ਮਨ ਚ ਇੱਛਾ ਕਰੋਗੇ ਉਹ ਤੁਹਾਡਾ ਬਚਨ ਪੂਰਾ ਹੋਵੇਗਾ।
ਸੰਤ ਦਾਸ ਗਮਨਿਓ ਤਤਕਾਲ,
ਜਿਹੜਾ ਸੇਵਕ ਸੀ ਬੇਬੇ ਰਾਜਕੁਮਾਰ ਦਾ ਉਹ ਉੱਠ ਕੇ ਬੜੀ ਛੇਤੀ ਗਿਆ,
ਜਾਏ ਜਗਾਇਓ ਸਦਨੀ ਉਤਾਲਾ,
ਉਹਨੇ ਜਾ ਕੇ ਵੱਡੇ ਚੌਧਰੀ ਨੂੰ ਛੇਤੀ ਛੇਤੀ ਜਗਾਇਆ,
ਘਰ ਮਾਤਾ ਕੋ ਟੁੱਟਿਓ ਛਤੀਰ, ਕੋਈ ਅਕਾਰ ਚਲਿਆ ਤੀਰ।
ਇਹ ਚੌਧਰੀ ਸਾਹਿਬ ਜੀ ਜੋ ਮਾਤਾ ਰਾਜਕੁਮਾਰ ਦਾ ਜੋ ਘਰ ਹੈ ਉਹਦਾ ਛੱਤ ਟੁੱਟ ਚੁੱਕਾ ਤੇ ਉਹ ਇਸ ਸਮੇਂ ਤੁਹਾਨੂੰ ਬੁਲਾਉਂਦੇ ਨੇ ਵੀ ਸਾਡੇ ਛੱਤ ਦਾ ਸੁਧਾਰ ਕਰਵਾ ਦਿਓ।
ਅਪਰ ਮਾਰਤਾ ਤਕ ਲੁਸੁਨਾਏ,
ਹੋਰ ਸਾਰੀ ਗੱਲ ਜੋ ਦੁੱਖ ਦੀ ਜਿਸ ਕਰਕੇ ਮੀਂਹ ਕਣੀ ਪੈ ਰਿਹਾ ਉਹ ਸਾਰੀਆਂ ਗੱਲਾਂ ਦੱਸੀਆਂ।
ਉਤੋਂ ਧਨੀ ਕੁਝ ਮਨ ਨਾ ਲਾਏ,
ਪਰ ਉਹ ਧਨੀ ਬੰਦਾ ਸੀ, ਵੱਡਾ ਚੌਧਰੀ ਸੀ, ਵੀ ਮੇਰੇ ਕੋਲ ਤਾਂ ਪਹਿਲਾਂ ਹੀ ਬੜਾ ਕੁਝ ਹੈ, ਮੈਂ ਮਾਤਾ ਕੋਲੋਂ ਕੀ ਲੈਣਾ, ਮੈਂ ਕਿਹੜੀ ਮਨੋਕਾਮਨਾ ਪੂਰਨ ਕਰਾਉਣੀ ਹੈ, ਮੈਨੂੰ ਕਿਸੇ ਦਾ ਕਾਰਜ ਕਰਨ ਵਿਚ ਕੋਈ ਮਤਲਬ ਨਹੀਂ।
ਵਰਖਾ ਅਧਿਕ ਤਿਮਰ ਕਨ
ਚਾਇਓ, ਇਸ ਸਮੇਂ ਹਨੇਰਾ ਬੜਾ, ਰਾਤ ਦਾ ਟਾਈਮ ਹੈ, ਨਾਲੇ ਬੜਾ ਮੀਂਹ ਚੱਲ ਰਿਹਾ, ਬੱਦਲ ਪੈ ਰਿਹਾ ਹੈ,
ਯਤਨ ਨਾ ਬਣੇ ਅਬੈ ਕਿਤੇ
ਜਾਇਓ, ਇਸ ਸਮੇਂ ਜਾਣ ਦਾ ਕੀ ਬਣ ਸਕਦਾ, ਹੀਲਾ ਨਹੀਂ ਬਣਦਾ ਵੀ ਮੈਂ ਨਾਲ ਚੱਲਾਂ ਤੇ ਸ਼ਤੀਰ ਲੈ ਕੇ ਛੱਤ ਦੀ ਮੁਰੰਮਤ ਕਰਾ ਸਕਾਂ, ਇਹ ਸਮਾਂ ਨਹੀਂ, ਰਾਤ ਦਾ ਸਮਾਂ ਹੈ।
ਤਤਕਾਲ ਬਖਾਨੇ,
ਤੇ ਜਿਹੜਾ ਸੇਵਕ ਸੀ ਉਹਨੇ ਦੇਖਿਆ ਵੀ ਚੌਧਰੀ ਤੇ ਇਹਨੇ ਜਵਾਬ ਦੇ ਦਿੱਤਾ, ਚੌਧਰੀ ਦਾ ਜਵਾਬ ਸੁਣ ਕੇ ਬੀਬੀ ਰਾਜਕੁਮਾਰ ਨੂੰ ਆ ਕੇ ਦੁਆਰਾ ਦੱਸਿਆ,
ਰਾਜਕੁਮਾਰ ਸੁਣ ਕੇ ਬਾਨੇ,
ਜਦੋਂ ਰਾਜਕੁਮਾਰ ਨੂੰ ਦੱਸਿਆ ਅੱਗੋਂ ਇਹ ਗੱਲ ਸੁਣ ਕੇ ਬੀਬੀ ਰਾਜਕੁਮਾਰ,
ਅਲਪ ਚੌਧਰੀ ਦੂਸਰ ਜੋਏ ਪਹੁੰਚੋ ਤੁਰਤ ਕਾਰੋ ਸੋਏ,
ਬੀਬੀ ਰਾਜਕੁਮਾਰ ਕਹਿਣ ਲੱਗੀ ਏਦਾਂ ਕਰੋ, ਜਿਹੜਾ ਵੱਡਾ ਚੌਧਰੀ ਜੇ ਵੱਡੀ ਮਾਇਆ ਦਾ ਮਾਣ ਕਰਦਾ ਨਹੀਂ ਆਉਂਦਾ ਨਾ ਸੀ, ਜਿਹੜਾ ਛੋਟਾ ਦੂਸਰਾ ਚੌਧਰੀ ਹੈ ਉਹਨੂੰ ਜਾ ਕੇ ਬੁਲਾ ਲਿਆਓ,
ਕਰਕੋ ਕਰਕੇ ਨਰ ਅਰ ਲਿਆਏ ਸ਼ਤੀਰ,
ਉਹਨੂੰ ਕਹੋ ਕੁਝ ਘਰ ਦੇ ਬੰਦੇ ਨਾਲ ਲਿਆਏ ਤੇ ਸ਼ਤੀਰ ਲਾਏ ਛੱਤ ਨੂੰ ਮੁਰੰਮਤ ਵਾਸਤੇ,
ਪੂਰਨ ਆਏ ਜਾਓ ਤੇ ਸ਼ਤੀਰ,
ਛੇਤੀ ਜਾਓ ਉਹਨੂੰ ਬੁਲਾ ਲਿਆਓ,
ਤਾਏ ਦਾਸ ਕਿਸ ਕੇ ਕਰ ਗਏ,
ਜਿਹੜਾ ਸੇਵਕ ਸੀ ਉਸੇ ਸਮੇਂ ਪਿੰਡ ਮਣੀ ਮਾਜਰੇ ਦਾ ਜੋ ਛੋਟਾ ਚੌਧਰੀ ਹੈ ਉਹਦੇ ਘਰ ਜਾ ਕੇ
ਕਾਰਜ ਸਕਲੇ ਸੁਨਾਵਤ ਪਏ,
ਤੇ ਜਿਹੜੀ ਮਨ ਦੀ ਇੱਛਾ ਸੀ ਨਾ ਬੀਬੀ ਰਾਜਕੁਮਾਰ ਦੀ ਉਹ ਸਾਰੀ ਗੱਲ ਜਾ ਕੇ ਦੱਸੀ ਹੈ, ਇਹ ਚੌਧਰੀ ਸਾਹਿਬ ਜੀ ਜੋ ਹੁਣ ਛੱਤ ਟੁੱਟ ਚੁੱਕਾ ਹੈ, ਐਸਾ ਐਸੀ ਹਾਲਤ ਬਣੀ ਹੈ, ਮੀਂਹ ਪੈ ਰਿਹਾ ਤੇ ਕੋਈ ਵੀ ਸਾਥ ਨਹੀਂ ਦੇ ਰਿਹਾ ਇਸ ਸਮੇਂ,
ਚਲੋ ਯਤਨ ਕਰ ਛਾਪ ਸੁਧਾਰੋ ਪੁਰਬੋ ਅਗਲਾ ਕਾ ਜਿਮਦਾਰੋ।
ਤੁਸੀਂ ਯਤਨ ਕਰੋ, ਉਠੋ, ਉੱਠ ਕੇ ਇਸ ਸਮੇਂ ਜਿਸ ਸਮੇਂ ਕੋਈ ਵੀ ਸਾਥ ਨਹੀਂ ਦਿੰਦਾ, ਛੱਤ ਦੀ ਸਮਰੰਮਤ ਕਰੋ, ਛੱਤ ਸੁਧਰ ਜਾਵੇ ਤੇ ਜੋ ਤੁਹਾਡੇ ਮਨ ਦੀ ਇੱਛਾ ਹੋਵੇਗੀ ਉਹ ਪੂਰੀ ਹੋਵੇਗੀ।
ਸੰਤ ਜਾਤ ਜਿਤ ਬਿਕੈ ਵਿਚਾਰੇ।
ਇਹ ਸੁਣ ਕੇ ਜਿਹੜਾ ਉਹ ਜੱਟ ਸੀਗਾ, ਜਿਹੜਾ ਛੋਟਾ ਚੌਧਰੀ ਹੈ, ਉਹ ਮਨ ਵਿੱਚ ਏਦਾਂ ਵਿਚਾਰਿਆ,
ਮਮ ਕੁਲ ਰਾਜ ਕਰੈ ਦੁਖ ਟਾਰੇ,
ਵੀ ਮੇਰੀ ਕੁਲ ਜਿਹੜੀ ਹੈ ਨਾ ਉਹ ਰਾਜ ਕਰੇ। ਕਿਵੇਂ ਕਰੇ? ਦੁੱਖ ਨੂੰ ਖਤਮ ਕਰਕੇ। ਕਿਸੇ ਵੀ ਰਾਜ ਦੇ ਵਿੱਚ ਜਿੱਥੇ ਸੁੱਖ ਨੇ ਮਹਾਨ ਦੁੱਖ ਨਾਲ ਗਿਣੇ ਹੁੰਦੇ ਤੇ ਦੁੱਖਾਂ ਤੋਂ ਰਹਿਤ ਹੋ ਕੇ ਪੂਰਨ ਸੁਖਤਾ ਦੇ ਨਾਲ ਬੜੇ ਸੁਖੀ ਰਾਜ ਕਰਨ ਮੇਰੀ ਕੁਲ ਦੇ ਜੀਵ।
ਲੇਕਰ ਸ਼ਤੀਰ ਕਰਕੇ ਨਰ ਜਾਲਾ।
ਉਸੇ ਸਮੇਂ ਮੇਰੀ ਕੁਲ ਸੁਖੀ ਵਸੇ, ਵਧੀਆ ਰਾਜ ਕਰੇ। ਇਸੇ ਵਾਸਤੇ ਕੁਝ ਬੰਦਿਆਂ ਨੂੰ ਨਾਲ ਲੈ ਕੇ ਘਰ ਦੇ ਪਰਿਵਾਰ ਦੇ ਤੇ ਨਾਲ ਸ਼ਤੀਰ ਚੱਕ ਕੇ
ਵਰਖਾ ਤਿਮਰ ਬਿਕੈ ਤੈ ਚਾਲਾ।
ਤੇ ਮੀਂਹ ਦਾ ਸਮਾਂ ਬੜਾ ਮੀਂਹ ਪੈ ਰਿਹਾ, ਹਨੇਰੇ ਦੇ ਵਿਚ ਅੱਧੀ ਰਾਤ ਦੇ ਸਮੇਂ ਆਪ ਉੱਠ ਚੁੱਕੇ ਤਲਿਆ।
ਜਾਏ ਤੁਰਖ ਕਰ ਬੰਦ ਬੰਜਨਾ ਸੁਣਾਇਓ।
ਖੇਤੀ ਚਲਦਿਆਂ ਚਲਦਿਆਂ ਆ ਕੇ ਤੇ ਉੱਥੇ ਆ ਕੇ ਮਾਤਾ ਬੀਬੀ ਰਾਜ ਗੋਇਰ ਦੇ ਘਰ ਦੇ ਵਿਚ ਆ ਕੇ ਮੱਥਾ ਟੇਕ ਨਮਸਕਾਰ ਕੀਤੀ।
ਹੁਰ ਮਾਵੋ ਮੈਂ ਲੈ ਕਰ ਆਇਓ।
ਹੱਥ ਜੋੜ ਕੇ ਕਹਿੰਦਾ, ਮੈਨੂੰ ਹੁਕਮ ਕਰੋ, ਮੈਂ ਜੋ ਤੁਸੀਂ ਹੁਕਮ ਕੀਤਾ ਸੀ ਉਸ ਅਨੁਸਾਰ ਸ਼ਤੀਰ ਤੇ ਕੁਝ ਬੰਦੇ ਨਾਲ ਲੈ ਆਇਆ ਹਾਂ।
ਰਾਜ ਕੌਰ ਤੇ ਸਾਥੀ ਉਚਾਰਾ, ਛਾਤ ਬਨਾਵੋ ਚਿਚੀ ਪਰਕਾਰਾ।
ਬੀਬੀ ਰਾਜ ਕੌਰ ਕਹਿਣ ਲੱਗੀ, ਕਹਿੰਦੀ ਹੁਣ ਹੁਕਮ ਇਹੀ ਹੈ ਵੀ ਇਸੇ ਸਮੇਂ ਜਿਹੜਾ ਛੱਤ ਢਹਿ ਚੁੱਕਾ ਉਹ ਛੱਤ ਉਸੇ ਤਰ੍ਹਾਂ ਬਣਾ ਦਿਓ ਜਿਵੇਂ ਪਹਿਲਾਂ ਸੀ, ਭਾਵ ਚੰਗੀ ਤਰ੍ਹਾਂ ਸੋਹਣਾ ਬਣਾ ਦਿਓ।
ਉਹ ਕਮਰੀ ਲਗੇ ਬਣਾਵਣ,
ਉਹ ਕੰਬਲੀ ਲੈ ਕੇ ਜਦੋਂ ਮੀਂਹ ਪੈ ਰਿਹਾ ਤਾਂ ਕਿ ਮੀਂਹ ਦੇ ਵਿੱਚੋਂ ਬਚਦਿਆਂ ਹੋਇਆ ਕੰਮ ਦੀ ਮੁਰੰਮਤ ਚੰਗੀ ਤਰ੍ਹਾਂ ਕੀਤੀ ਜਾ ਸਕੇ, ਛੱਤ ਬਣਾਇਆ ਜਾਏ, ਇਸ ਵਾਸਤੇ ਲੱਗ ਗਏ।
ਪੂਰਬ ਦੀਪਕ ਕਰੇ ਜਲਾਵਣ।
ਤੇ ਉਸ ਸਮੇਂ ਕੀ ਕੀਤਾ, ਕੰਬਲੀ ਦੇ ਕੇ ਮੀਂਹ ਘੱਟ ਪਵੇ ਮੀਂਹ ਦਾ, ਤਾਂ ਕਿ ਕੁਝ ਰੋਸ਼ਨੀ ਜਗਾਈ ਜਾ ਸਕੇ, ਦੀਵੇ ਜਗਾਏ ਨੇ।
ਕਰ ਉਪਾਲ ਸ਼ਤੀਰ ਟਿਕਾਵਾ।
ਯਤਨ ਕਰਕੇ ਬੜੇ ਚੰਗੇ ਢੰਗ ਨਾਲ ਉਸ ਸਮੇਂ ਸ਼ਤੀਰ ਟਿਕਾ ਦਿੱਤਾ, ਛੱਤ ਨੂੰ ਚੰਗੀ ਤਰ੍ਹਾਂ ਬੰਨ ਦਿੱਤਾ।
ਉਪਰ ਗਨ ਕਾਸ਼ਟ ਕੋ ਛਾਵਾ।
ਤੇ ਉਪਰ ਕੁਝ ਲੱਕੜਾਂ ਦਾ, ਜਿੰਨੇ ਵੀ ਢਿੰਗਰ ਨੇ ਲੱਕੜਾਂ ਉਪਰ ਰੱਖੀਆਂ ਨੇ ਭਾਰੀ।
ਮ੍ਰਿਤਕਾ ਖਨ ਖਨ ਤਿਸ ਬਲ ਪਾਏ।
ਉਹਦੇ ਉਪਰ ਕੁਝ ਮਿੱਟੀ ਪਾ ਕੇ, ਜਿਹੜੀ ਖਨ ਕੇ ਖੋਦ ਕੇ ਮਿੱਟੀ ਉਪਰ ਪਾਈ ਹੈ।
ਓਤ ਪ੍ਰਾਤ ਲੋ ਭਲੀ ਬਣਾਏ।
ਸਵੇਰ ਤੱਕ ਉਹ ਚੰਗੀ ਤਰ੍ਹਾਂ ਛੱਤ ਬਣਾ ਦਿੱਤੀ।
ਰਾਜ ਕੁਵਰ ਇੱਕ ਹਰ ਕੇ ਪੰਨਾ।
ਬੀਬੀ ਰਾਜ ਕੁਵਰ ਇਸ ਛੋਟੇ ਚੌਧਰੀ ਵੱਲ ਦੇਖ ਕੇ, ਇਹਦੀ ਸੇਵਾ ਇਹਦੀ ਭਾਵਨਾ ਦੇਖ ਕੇ ਉਦੋਂ ਬੜੇ ਪ੍ਰਸੰਨ ਹੋ ਕੇ,
ਪ੍ਰਸੰਨ
ਹੋ ਕੇ ਇਹ ਆਖਿਆ, ਕੁਝ ਵਾਰ ਮੰਗ
ਜੋ ਇਸ ਸਮੇਂ ਜਾਚਨਾ ਕਰੇ ਸੰਸੈ ਮੁਝਤੇ ਸੋ ਲੈ।
ਜੋ ਇਸ ਸਮੇਂ ਤੂੰ ਜਾਚਨਾ ਕਰੇਗਾ ਮੰਗੇਗਾ, ਇਹਦੇ ਵਿਚ ਕੋਈ ਸ਼ੰਕਾ ਨਹੀਂ, ਨਿਰਸੰਸ਼ਾ ਹੀ ਤੈਨੂੰ ਉਹ ਵਸਤੂ ਪ੍ਰਾਪਤ ਹੋ ਜਾਵੇਗੀ।
ਸੰਤ ਜਾਤ ਕਰ ਜੋਰ ਬਖਾਨਾ।
ਇਹ ਸੁਣ ਕੇ ਜਿਹੜਾ ਜੱਟ ਹੈ ਛੋਟਾ ਚੌਧਰੀ ਮਣੀ ਮਾਜਰੇ ਦਾ, ਇਹ ਹੱਥ ਜੋੜ ਕੇ ਬੇਨਤੀ ਕਰਨ ਲੱਗਾ,
ਰਈਅਤ ਹੁਣ ਮਹਾ ਦੁੱਖ ਜਾਨਾ।
ਇਹ ਮਾਤਾ ਜੀ, ਮੇਰੇ ਮਨ ਦੀ ਜਿਹੜੀ ਇੱਛਾ ਨਾ ਉਹ ਹੈ ਵੀ ਮੇਰੀ ਰਈਅਤ ਜਿਸ ਇਲਾਕੇ ਚ ਮੈਂ ਰਾਜ ਕਰਾਂ, ਜਿੱਥੇ ਵਸਾਂ, ਉਥੇ ਦੀ ਪ੍ਰਜਾ ਸੁਖੀ ਵਸੇ।
ਜੇ ਤੁਮਰੇ ਮਨ ਕਰਨਾ ਫੁਰਿਓ, ਜੀਜੈ ਰਾਜ ਮੈਂ ਸੁਖ ਭਰਿਓ।
ਜੇ ਤੁਹਾਡੇ ਮਨ ਅੰਦਰ ਇਹ ਇੱਛਾ ਆਈ ਹੈ ਮੈਨੂੰ ਵਰ ਦੇਣ ਦੀ, ਤਾਂ ਏਦਾਂ ਕਰੋ, ਇਹ ਕਿਰਪਾ ਕਰੋ, ਮੈਂ ਜਿਸ ਰਾਜ ਦਾ ਰਾਜਾ ਬਣਾ ਇਸ ਇਲਾਕੇ ਦਾ, ਤੇ ਮੇਰੀ ਇਹ ਪ੍ਰਜਾ ਸੁਖੀ ਵਸੇ, ਮੇਰੀਆਂ ਕੁਲਾਂ ਚੰਗੇ ਸੁਖੀ ਰਾਜ ਕਰਦੀਆਂ ਰਹਿਣ।
ਮਮ ਕੁਲ ਮੈਂ ਦਰਦ ਰਹਿ।
ਮੇਰੀ ਕੁਲ ਵਿਚ ਕਦੇ ਦਰਿਦਰਤਾ, ਗਰੀਬੀ, ਦੁੱਖ, ਕਿਸੇ ਤਰ੍ਹਾਂ ਦਾ ਕਲੇਸ਼ ਨਾ ਰਵੇ।
ਐਸ਼ਵਰਜ ਘਰ ਮੈਂ ਲੈ।
ਮੇਰੇ ਘਰ ਵਿਚ ਚੰਗੀ ਐਸ਼ਵਰਜ, ਧਨ, ਦੌਲਤ, ਸੰਪਦਾ ਸਦਾ ਬਣੀ ਰਵੇ।
ਸੋਨੀ ਕਾਮਨਾ ਜਾ ਚਿਨਕੀਨ।
ਜਦੋਂ ਇਹ ਮੰਗ ਆਪਣੀ ਬੇਨਤੀ ਰੱਖੀ ਬੀਬੀ ਰਾਜ ਕੌਰ ਅੱਗੇ। ਇਹ ਅਰਦਾਸ ਇਹ ਬੇਨਤੀ ਸੁਣ ਕੇ
ਰਾਜ ਕੌਰ ਸੋਈ ਵਰ ਦੀਨ,
ਬੀਬੀ ਰਾਜ ਕੌਰ ਨੇ ਉਹੀ ਵਰ ਦਿੱਤਾ ਜੋ ਉਸਨੇ ਮੰਗਿਆ ਹੈ।
ਅਬ ਤੇ ਹੋਏ ਬਸ ਮੈਂ ਰਾਜਾ, ਸਨੇ ਸਨੇ
ਇਹ ਵਰ ਦਿੱਤਾ ਵੀ ਹੁਣ ਤੋਂ ਤੇਰੀ ਇਸ ਵੰਸ਼ ਵਿਚ ਵੱਡਾ ਰਾਜ ਹੋਵੇਗਾ, ਹੌਲੀ ਹੌਲੀ ਦਿਨੋ ਦਿਨ ਤੁਹਾਡਾ ਇਹ ਰਾਜ ਤੁਹਾਡੀ ਕੁਲਾਂ ਦੇ ਵਿਚ ਵੱਧਦਾ ਹੀ ਜਾਵੇਗਾ।
ਮੋਲ ਹਕਾਰੀ ਹੋ
ਆਨਾ
ਜੋਈ ਰਈਤ ਬਣੇ ਰਹਿ ਕੁਲ ਸੋਏ।
ਰਾਜ ਕੌਰ ਕਹਿਣ ਲੱਗੀ ਵੀ ਮੈਂ ਜਿਹਨੂੰ ਬੁਲਾਇਆ ਸੀ ਵੱਡੇ ਚੌਧਰੀ ਨੂੰ, ਜੋ ਆਪਣੇ ਆਪ ਤੇ ਮਾਣ ਕਰਦਾ ਵੀ ਮੇਰੇ ਵਰਗਾ ਹੈ ਕੋਈ ਨਹੀਂ, ਜਦੋਂ ਉਹਨੂੰ ਬੁਲਾਇਆ ਸੀ ਮੇਰੇ ਆਣ ਬੁਲਾਣ ਤੇ ਆਇਆ ਨਹੀਂ, ਮੋਰ ਹਕਾਰਿਓ ਆਏ ਨਾ ਜੋਈ, ਉਹਦੀ ਜਿਹੜੀ ਰਈਅਤ ਉਹਦੇ ਘਰ ਬਾਰ ਉਹ ਤੇਰੀ ਪਰਜਾ ਹੋ ਕੇ ਵਸਣਗੇ, ਉਹ ਰਾਜੇ ਚੌਧਰੀ ਵੱਡੇ ਸੁਖੀ ਨਹੀਂ ਵਸਣਗੇ, ਉਹ ਤੁਹਾਡੇ ਪਰਜਾ ਵਾਂਗੂ ਸਾਧਾਰਨ ਲੋਕ ਹੋ ਕੇ ਰਹਿਣਗੇ।
ਮਰਦੇ ਕਰ ਕਰਿਓ ਨਿਆਲਾ,
ਇਹ ਵਰ ਦਿੱਤਾ ਵੀ ਜਿਹੜਾ ਉਹ ਰਾਜਾ ਬਣਿਆ ਫਿਰਦਾ ਚੌਧਰੀ ਬਣਿਆ ਉਹਦੀ ਕੁਲ ਤੁਹਾਡੀ ਪਰਜਾ ਬਣੇਗੀ, ਤੁਹਾਡੇ ਸਾਹਮਣੇ ਝੁਕਿਆ ਕਰਨਗੇ ਤੇ ਤੇਰੀ ਕੁਲ ਵੱਡੀ ਰਾਜਿਆਂ ਵਾਂਗੂ ਰਹੇਗੀ। ਏਦਾਂ ਵਰ ਦੇ ਕੇ ਬੜਾ ਨਿਹਾਲ ਕੀਤਾ,
ਵਧਣ ਲੱਗਿਓ ਐਸ਼ਵਰਜ ਵਿਸਾਲਾ।
ਜਦੋਂ ਵਰ ਮਿਲਿਆ ਉਸ ਵਰ ਅਨੁਸਾਰ ਬਖਸ਼ਿਸ਼ ਹੋਈ, ਦਿਨੋਂ ਦਿਨ ਇਸ ਛੋਟੇ ਚੌਧਰੀ ਮਣੀ ਮਾਜਰੇ ਦਾ ਜਿਹੜਾ ਕਹਾਂਦਾ ਸੀ ਇਹਦਾ ਰਾਜ ਦਿਨੋਂ ਦਿਨ ਸੰਪਦਾ ਵਧਦੀ ਗਈ।
ਮਨੂ ਮਾਜਰੇ ਮੈਂ ਸੋਜੇ,
ਮਣੀ ਮਾਜਰੇ ਵਿਚ ਜਿਹੜੇ ਹੱਜ ਤੱਕ ਜਿਹੜੇ ਵੀ ਰਹਿ ਰਹੇ ਨੇ,
ਮਨੂ ਮਾਜਰਾ ਮੈਂ ਸੋ ਰਾਜੇ ਅਬਲੋ ਲਿਖੀ ਹੈ ਅਲਗ ਸਮਾਜੇ।
ਕਵੀ ਸੰਤੋਖ ਸਿੰਘ ਜੀ ਕਹਿੰਦੇ ਹਜੇ ਤੱਕ ਉਹਨਾਂ ਦਾ ਇਹ ਰਾਜ ਇਹ ਠਾਠ ਹਜੇ ਤੱਕ ਮੰਨਿਆ ਜਾਂਦਾ ਹੈ, ਬੜੇ ਸਮੇਂ ਤੋਂ ਉਹਨਾਂ ਦੇ ਘਰ ਬੜੀ ਸੁਖ ਸੰਪਦਾ ਹੈ, ਦਿਨੋ ਦਿਨ ਵੱਧਦੀ ਜਾਂਦੀ ਹੈ।
ਰਾਜ ਕੌਰ ਬਸ ਮੈਸ ਬਿਤਾਏ,
ਰਾਜ ਕੌਰ ਨੇ ਇਸੇ ਥਾਂ ਤੇ ਰਹਿ ਕੇ ਬੜਾ ਸਮਾਂ ਬਿਤਾਇਆ।
ਤੈ ਤਨ ਤਜ ਸੁਰ ਲੋਕ ਸਿਧਾਏ,
ਇਸੇ ਥਾਂ ਤੇ ਰਹਿੰਦਿਆਂ ਹੋਇਆਂ ਆਪਣਾ ਸਰੀਰ ਤਿਆਗ ਕੇ ਸੱਚਖੰਡ ਧਿਆਨਾ ਕਰ ਦਿੱਤਾ।
ਪੂਜੈ ਤਾ ਦੇਵ ਰਾਜ ਹੋਏ,
ਜਿੱਥੇ ਉਹ ਬੀਬੀ ਰਾਜ ਕੌਰ ਦਾ ਜੋ ਅੰਤਮ ਸਮਾਂ ਸੀ ਉਸੇ ਦੇਵਰਾ ਮੰਨਿਆ ਜਾਂਦਾ ਹੈ, ਜਿਵੇਂ ਬਾਬੇ ਰਾਮ ਰਾਜ ਦਾ ਦੇਵਰਾ ਹੈ, ਇਸੇ ਤਰ੍ਹਾਂ ਇਹਨਾਂ ਦੇ ਮਹਿਲ ਬੀਬੀ ਰਾਜ ਕੌਰ ਦਾ ਵੀ ਮਣੀ ਮਾਜਰੇ ਵਿਚ ਦੇਵਰਾ ਹੈ। ਜਿਹੜੇ ਉਹਨਾਂ ਨੂੰ ਮੰਨਣ ਵਾਲੇ ਉਹਨਾਂ ਦੀ ਇਸ ਦੇਵਰੇ ਨੂੰ ਪੂਜਦੇ ਹਨ, ਹਜੇ ਤੱਕ ਇਸੇ ਦੇਵਰੇ ਨੂੰ ਵੇਖਦੇ ਨੇ ਮੰਨਦੇ ਨੇ।
ਰਾਮ ਰਾਏ ਕੀ ਕਰਨੇ,
ਇਹ ਤਾਂ ਬਾਬੇ ਰਾਮ ਰਾਏ ਜੀ ਦੇ ਜੋ ਮਹਿਲ ਸੀ
ਉਤੀ ਬੜੀ ਤਿਸ ਕੀ ਕਥਾ ਬਰਨੇ,
ਉਹ ਵੱਡੀ ਸੀ ਬੀਬੀ ਰਾਜ ਕੌਰ ਉਹਦੀ ਇਹ ਕਥਾ, ਉਹਨਾਂ ਦਾ ਇੱਕ ਪ੍ਰਸੰਗ ਕਵੀ ਜੀ ਕਹਿੰਦੇ ਮੈਂ ਵਿੱਚ ਸੁਣਾਇਆ ਹੈ ਕਥਾ ਵਿੱਚ।
ਅਪਰ ਤਨ ਮਹਿਲਾ ਤਿਸ ਕੀ ਕੋਏ,
ਅਪਰ ਤੀਨ ਮਹਿਲਾ ਹੋਰ ਉਸ ਦੀਆਂ ਤਿੰਨ ਘਰ ਵਾਲੀਆਂ ਬਾਬੇ ਰਾਮ ਰਾਏ ਦੀਆਂ ਸੁਪਤਨੀਆਂ ਸੀ,
ਬਸ ਨਿਕਟ ਕਰ ਪ੍ਰੀਤ ਬਡੇਰੇ,
ਜਿਹੜੀਆਂ ਉਹਨਾਂ ਦੇ ਨੇੜੇ ਹੀ ਬੜੇ ਪ੍ਰੇਮ ਨਾਲ ਬਾਬੇ ਰਾਮ ਰਾਏ ਦੇ ਨਾਲ ਰਹਿੰਦੀਆਂ ਰਹੀਆਂ। ਜੇ ਬਾਬੇ ਕਵੀ ਸੰਤੋਖ ਸਿੰਘ ਜੀ ਨੇ ਚਾਰ ਮਹਿਲਾ ਚਾਰ ਘਰ ਵਾਲੀਆਂ ਦੱਸੀਆਂ, ਉਹਨਾਂ ਵਿਚੋਂ ਇਕ ਵੱਡੀ ਬੀਬੀ ਰਾਜ ਕੌਰ ਉਹਦਾ ਇਹ ਪ੍ਰਸੰਗ ਸੁਣਾਇਆ, ਤੇ ਇਕ ਹੁਣ ਜਿਹਦਾ ਮੁੱਖ ਪ੍ਰਸੰਗ ਮਹਾਰਾਜ ਦੀ ਕਥਾ ਨਾਲ ਬਣ ਰਿਹਾ, ਇਹਨਾਂ ਦੀ ਬੀਬੀਆਂ ਦਾ ਪ੍ਰਸੰਗ ਸੁਣਾਉਂਦਿਆਂ ਹੋਇਆਂ ਕਵੀ ਜੀ ਨੇ ਕਥਾ ਦਾ ਮੁੱਢ ਬੰਨਿਆ, ਜਿਹੜਾ ਪ੍ਰਕਰਨ ਬੰਨਿਆ। ਕਵੀ ਜੀ ਕਹਿੰਦੇ ਜਿਹੜੇ ਤਿੰਨ ਮਹਿਲਾ ਸੀ ਉਹਨਾਂ ਵਿਚੋਂ ਜੋ ਪੰਜਾਬ ਕੌਰ ਹੈ, ਪੰਜਾਬ ਕੌਰ ਦਾ ਪ੍ਰਸੰਗ ਇਥੋਂ ਆਰੰਭ ਕਰ ਰਹੇ ਨੇ।
ਤੀਨੋ ਮੈਂ ਮੁਖੀ ਕਤਰੀਆ ਰਾਮ ਨਾਮ ਕੌਰ ਪੰਜਾਬ,
ਤੇ ਜਿਹੜੀਆਂ ਪਿੱਛੇ ਤਿੰਨ ਮਹਿਲਾਂ ਬਚੀਆਂ ਤਿੰਨ ਘਰ ਵਾਲੀਆਂ ਬਚੀਆਂ ਨੇ ਉਹਨਾਂ ਵਿਚੋਂ ਇਕ ਮੁਖੀ ਹੈ, ਉਹਦਾ ਨਾਮ ਪੰਜਾਬ ਕੌਰ ਹੈ।
ਕੈ ਸਹਾਇਤਾ ਸਿੱਖ ਕੀ ਇਕ ਬੁਲਾਏ ਕਿਤਾਬ,
ਤੇ ਜਿਹੜੀ ਪੰਜਾਬ ਕੌਰ ਹੈ ਉਹ ਮਹਾਰਾਜ ਦੇ ਸਿੱਖਾਂ ਦੀ ਸਹਾਇਤਾ ਚਾਹੁੰਦੀ, ਤੇ ਪੰਜਾਬ ਕੌਰ ਆਪਣੇ ਸਿੱਖਾਂ ਨੂੰ ਨੇੜੇ ਬੁਲਾਉਣਾ ਚਾਹੁੰਦੀ ਛੇਤੀ ਛੇਤੀ।
ਜੋ ਪਈ ਪਾਸ ਬਿਠਾਏ ਅਧਿਕ ਸਤਕਾਰੇ,
ਕੋਲ ਬਿਠਾ ਕੇ ਬੜਾ ਸਤਕਾਰ ਕੀਤਾ ਮਾਣ ਕੀਤਾ।
ਰਾਮ ਰਾਏ ਤੇ ਸਾਧ ਚਾਰੀ,
ਤੇ ਰਾਮ ਰਾਏ ਬਾਬੇ ਰਾਮ ਰਾਏ ਨੇ ਉਹਨਾਂ ਦੇ ਨਾਲ ਏਦਾਂ ਬਚਨ ਕੀਤਾ, ਕਹਿਣ ਲੱਗੇ ਅੰਤਰ ਕੋਸ਼ਟ ਕੇ ਤਨ
ਹੋ ਕੋ ਕਾਰਜ ਅੰਤਰ ਕੋਸ਼ਟ ਕੋ ਤਨ ਮੇਰੋ ਸਿਵਰੈ ਕੋਈ ਸੈ ਮੇਰੋ।
ਬਾਬੇ ਰਾਮ ਰਾਏ ਜੀ ਨੇ ਬਚਨ ਕੀਤਾ ਸੀ ਵੀ ਮੈਂ ਇਸ ਕੋਸ਼ਟ ਵਿਚ ਕਮਰੇ ਵਿਚ ਉਹਨਾਂ ਦਾ ਜਿਹੜਾ ਰਾਮ ਰਾਏ ਦਾ ਜੋ ਦੇਹਰਾ ਦੇਹਰਾਦੂਨ ਵਿਚ ਉਸੇ ਥਾਂ ਤੇ ਇਕ ਕਮਰਾ ਬਣਿਆ ਹੋਇਆ ਜਿੱਥੇ ਬਾਬੇ ਰਾਮ ਰਾਏ ਜੀ ਨੇ ਆਪਣਾ ਸਰੀਰ ਛੱਡਿਆ ਸੀ ਉਥੇ ਬਾਬੇ ਜੀ ਨੇ ਬਚਨ ਕੀਤਾ ਸੀ ਬਾਬੇ ਰਾਮ ਰਾਏ ਨੇ ਵੀ ਮੈਂ ਇਸੇ ਥਾਂ ਤੇ ਆਪਣਾ ਸਰੀਰ ਛੱਡ ਕੇ ਚੱਲਾਂ ਇਹ ਇੱਥੇ ਪਿਆ ਰਹੇਗਾ ਇੱਥੇ ਰਹੇਗਾ ਕੋਈ ਇਸ ਨੂੰ ਦੇਖੇ ਨਾ
ਮੋਹ ਕੋ ਕਾਰਜ ਹੈ ਅਤ ਭਾਰੇ ਬੋਲ ਆਏ ਕਰ ਲਿਓ ਤੁਮਾਰੇ।
ਅੱਜ ਕਥਾ ਦਾ ਜਦੋਂ ਪ੍ਰਸੰਗ ਆਰੰਭ ਹੋਇਆ ਕਵੀ ਜੀ ਨੇ ਦੋ ਪੰਕਤੀਆਂ ਵਿਚ ਕਹੀਆਂ ਸੀ ਉਸ ਤੋਂ ਬਾਅਦ ਇਹ ਇੱਥੇ ਕਥਾ ਸ਼ੁਰੂ ਹੋਈ ਉਹ ਬਚਨ ਆਇਆ ਸੀ ਵੀ ਇੱਕ ਸਿੱਖ ਨੂੰ ਇੱਕ ਸਿੱਖ ਦਾ ਹੌਸਲਾ ਟੁੱਟ ਗਿਆ ਉਹ ਦੁਖੀ ਹੋਇਆ ਸੀ ਤੇ ਉਹਨੇ ਅਰਦਾਸ ਕੀਤੀ ਸੀ ਫਿਰ ਉਥੋਂ ਦੀ ਬੀਬੀ ਰਾਜ ਕੋਇਰ ਦਾ ਪ੍ਰਸੰਗ ਆਰੰਭ ਕਰ ਦਿੱਤਾ ਤੇ ਕਵੀ ਜੀ ਕਹਿੰਦੇ ਬੀਬੀ ਪੰਜਾਬ ਕੋਇਰ ਰਾਜ ਕੋਇਰ ਇਹ ਚਾਰ ਮਹਿਲਾਂ ਨੇ ਬਾਬੇ ਰਾਮ ਰਾਏ ਨੇ ਪੰਜਾਬ ਕੋਇਰ ਨੂੰ ਇਹ ਆਖਿਆ ਵੀ ਮੇਰਾ ਤਨ ਇਸ ਕਮਰੇ ਵਿਚ ਪਿਆ ਹੈ ਤੇ ਹੁਣ ਮੈਂ ਇਸ ਥਾਂ ਤੋਂ ਮੈਨੂੰ ਕੋਈ ਭਾਰੀ ਕੰਮ ਬਣ ਆਇਆ ਮੈਂ ਉਸ ਥਾਂ ਤੇ ਚੱਲਾਂ। ਸਿੱਖ ਨੇ ਅਰਦਾਸ ਕੀਤੀ ਬਾਬੇ ਰਾਮ ਰਾਏ ਨੂੰ ਵੀ ਮੇਰਾ ਆ ਕੇ ਉਧਾਰ ਕਰੋ ਮੇਰਾ ਸਾਥ ਦਵੋ। ਬਾਬਾ ਰਾਮ ਰਾਏ ਜੀ ਉਹ ਸਿੱਖ ਦਾ ਭਲਾ ਕਰਨ ਵਾਸਤੇ ਆਪ ਸੰਗੀ ਹੋਣ ਵਾਸਤੇ ਚੱਲੇ ਸੀ ਤੇ ਉਦੋਂ ਆਪਣਾ ਸਰੀਰ ਛੱਡ ਕੇ ਵਿਚੋਂ ਸਵਾਸ ਕੱਢ ਕੇ ਆਪਣਾ ਸੂਖਸ਼ਮ ਰੂਪ ਦੇ ਨਾਲ ਸਿੱਖ ਦਾ ਭਲਾ ਕਰਨ ਚੱਲੇ ਨੇ। ਉਦੋਂ ਪੰਜਾਬ ਕੋਇਰ ਨੂੰ ਇਹ ਵਚਨ ਆਖਿਆ ਵੀ ਮੇਰਾ ਸਰੀਰ ਇੱਥੇ ਪਿਆ ਰਹੇਗਾ ਤੇ ਮੈਨੂੰ ਕੋਈ ਭਾਰੀ ਕੰਮ ਬਣ ਆਇਆ ਕਿ ਸਰੀਰ ਨੂੰ ਕੋਈ ਦੇਖੇ ਨਾ
ਬੋਰ ਆਏ ਕਰ ਲਿਓ ਤੁਮਾਰੇ।
ਮੈਂ ਕਿਸੇ ਸਿੱਖ ਦੇ ਭਲੇ ਵਾਸਤੇ ਕੋਈ ਕਾਰਜ ਵਾਸਤੇ ਚੱਲਾਂ ਸਰੀਰ ਛੱਡ ਕੇ ਚੱਲਾਂ ਥੋੜੇ ਸਮੇਂ ਵਾਸਤੇ ਪਰ ਆ ਕੇ ਫਿਰ ਇਸੇ ਸਰੀਰ ਚ ਪ੍ਰਵੇਸ਼ ਕਰਾਂਗਾ ਬੋਹਰ ਆਏ ਕਰ ਲਿਓ ਸੁਭਾਰੀ ਫਿਰ ਇਸੇ ਸਰੀਰ ਵਿਚ ਪ੍ਰਵੇਸ਼ ਕਰਾਂਗਾ। ਕਿਸੇ ਨੂੰ ਵੀ ਇਸ ਸਰੀਰ ਦੇ ਨੇੜੇ ਨਾ ਆਣ ਦਿਓ
ਜੇ ਰੱਖਿਆ ਤਨ ਕੀ ਜੈ
ਸਾਰਿਆਂ ਤੋਂ ਤਨ ਦੀ ਰੱਖਿਆ ਕਰਨੀ ਹੈ ਕੋਈ ਇਸ ਸਰੀਰ ਦਾ ਸੰਸਕਾਰ ਕਰਨ ਵਾਸਤੇ ਜਾਂ ਕੋਈ ਗੱਲ ਕਰੇ ਵੀ ਯਤਨ ਕਰੇ ਨਹੀਂ ਕਰਨ ਦੇਣਾ।
ਇਹ ਪੰਜਾਬ ਕੋਇਰ ਸਮਝਾਏ
ਇਹ ਤਾਂ ਪੰਜਾਬ ਕੋਇਰ ਨੂੰ ਇਹ ਸਾਰੀ ਗੱਲ ਸਮਝਾਈ ਬਾਬੇ ਰਾਮ ਕੋਇਰ ਨੇ
ਕੋਸ਼ਟ ਮੈਂ ਪ੍ਰਵਿਸ਼ਿਓ ਸਹਿਤਾਏ
ਉਸ ਕੋਸ਼ਟ ਕਮਰੇ ਦੇ ਵਿਚ ਆਪ ਪ੍ਰਵੇਸ਼ ਕਰ ਗਏ ਸੀ
ਕਰੇ ਕਿਵਾਰ ਅਸੰਜਤ ਠਾਂਡੇ
ਤੇ ਦਰਵਾਜੇ ਬੰਦ ਕਰਕੇ ਆਪ ਅੰਦਰ
ਅੰਤਰ ਸਾਂਕਰ ਦੇ ਕਰ ਗਾਡੇ
ਚੰਗੀ ਤਰ੍ਹਾਂ ਸੰਗਲ ਮਾਰ ਕੇ ਗੰਢਾਂ ਪਾ ਕੇ
ਆਸਰਨ ਪਰਤਾ ਚਿੰਨ ਪਰਿਓ
ਆਪ ਉਥੇ ਜੋ ਆਸਣ ਹੈ ਉਥੇ ਆਪ ਲੰਮੇ ਪੈ ਗਏ ਪੋੜ ਗਏ
ਨਿਜ ਸ਼ਕਤੀ ਬਲ ਕੋ ਬੋ ਕਰਿਓ।
ਬਾਬੇ ਰਾਮ ਰਾਏ ਨੂੰ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਸੀ ਗੁਰੂ ਨਾਨਕ ਸਾਹਿਬ ਦੇ ਦਰ ਤੋਂ ਬੜੀਆਂ ਕਰਾਮਾਤਾਂ ਮਿਲੀਆਂ ਨੇ ਉਸੇ ਕਰਾਮਾਤ ਵਿਚੋਂ ਬਾਬੇ ਰਾਮ ਰਾਏ ਜੀ ਨੂੰ ਇਹ ਵੀ ਬਖਸ਼ਿਸ਼ ਸੀ ਵੀ ਉਹ ਆਪਣਾ ਸਰੀਰ ਇੱਕ ਥਾਂ ਤੇ ਛੱਡ ਕੇ ਕਿਸੇ ਹੋਰ ਥਾਂ ਤੇ ਜਾ ਕੇ ਸਿੱਖ ਦਾ ਕਾਰਜ ਪੂਰਾ ਕਰ ਸਕਦੇ ਸੀ। ਉਸੇ ਅਨੁਸਾਰ ਅੱਜ ਸਿੱਖ ਦਾ ਭਲਾ ਕਰਨ ਵਾਸਤੇ ਬਾਬਾ ਰਾਮ ਰਾਏ ਜੀ ਸਰੀਰ ਆਪਣਾ ਲੰਮਾ ਪਾ ਕੇ ਲੰਮੇ ਪੈ ਗਏ ਤੇ ਆਪਣੀ ਆਤਮ ਸ਼ਕਤੀ ਦੇ ਨਾਲ ਬਲ ਦੇ ਨਾਲ
ਤਨ ਕੋ ਤਿਆਗ ਗਏ ਜੈ ਜਾਨਾ
ਜਿੱਥੇ ਜਾਣਾ ਸੀ ਆਪਣਾ ਸਰੀਰ ਛੱਡ ਕੇ ਆਪ ਤੁਰ ਗਏ।
ਨਿਜ ਸਿੱਖ ਕੋ ਲਕ ਕਾਜ ਮਾਨਾ
ਆਪਣੇ ਸੇਵਕ ਦਾ ਵੱਡਾ ਕਾਰਜ ਜਾਣ ਕੇ ਕਿਉਂਕਿ ਗੁਰੂ ਨਾਨਕ ਦੇ ਦਰ ਦੀ ਇੱਕ ਮਰਿਆਦਾ ਹੈ ਮਹਾਰਾਜ ਆਪਣੇ ਸਿੱਖ ਦਾ ਬਚਨ ਪੂਰਾ ਕਰਦੇ ਤੇ ਗੁਰੂ ਨਾਨਕ ਸਾਹਿਬ ਦੇ ਗੁਰੂ ਘਰ ਦੇ ਜਿੰਨੇ ਜੋ ਗੁਰੂ ਪੁੱਤਰ ਹਨ ਉਨ੍ਹਾਂ ਨੂੰ ਵੀ ਗੁਰੂ ਸਾਹਿਬਾਨਾਂ ਨੇ ਇਹੀ ਮਰਿਆਦਾ ਸਿਖਾਈ ਹੈ ਤੇ ਉਸ ਮਰਿਆਦਾ ਅਨੁਸਾਰ ਬਾਬਾ ਰਾਮ ਕੋਇਰ ਜੀ ਆਪਣੇ ਸਿੱਖ ਦਾ ਕਾਰਜ ਕਰਨ ਵਾਸਤੇ ਚੱਲੇ ਨੇ।
ਜਦ ਇੱਕ ਜਾਮ ਬਤੀਤ ਕਰਿਓ
ਜਦੋਂ ਤਨ ਉਥੇ ਪਿਆ ਹੈ ਤੇ ਇੱਕ ਪਹਿਰ ਬੀਤ ਗਿਆ ਬਾਬਾ ਜੀ ਦੇ ਆਏ ਬਿਨਾ
ਮਸੰਦਾਂ
ਦੇ ਵਿਚ ਇਸ ਗੱਲ ਦਾ ਰੋਲਾ ਪੈ ਗਿਆ
ਮੈਂ ਨਿਖਿਓ ਗੁਰਵੈਰ ਹਮਾਰੇ
ਸਾਡੇ ਜੋ ਗੁਰੂ ਬਾਬਾ ਰਾਮ ਰਾਏ ਜੀ ਨੇ ਉਹ ਅੰਦਰ ਪ੍ਰਵੇਸ਼ ਕੀਤੇ ਸੀ ਪਰ ਬਾਹਰ ਨਹੀਂ ਆਏ
ਜਥਾ ਦੇਤ ਨਿਤ ਦਰਸੇ ਉਦਾਰੇ
ਜਿਸ ਤਰ੍ਹਾਂ ਅੱਗੇ ਰੋਜ਼ ਦਰਸ਼ਨ ਦਿੰਦੇ ਸੀ ਅੱਜ ਬਾਬਾ ਰਾਮ ਕੋਇਰ ਜੀ ਨਜ਼ਰ ਨਹੀਂ ਆਉਂਦੇ
ਕਾਮ ਬਯੋਕ ਚ ਜਾਏ ਨਾ ਜਾਣਾ
ਬਾਬਾ ਰਾਮ ਰਾਏ ਜੀ ਪਤਾ ਨੀ ਕੀ ਬਚਨ ਹੋਇਆ, ਸਾਨੂੰ ਸਮਝ ਨਹੀਂ ਆਉਂਦੀ ਬਾਬਾ ਰਾਮ ਰਾਏ ਜੀ ਕਿੱਥੇ ਚਲੇ ਗਏ।
ਮਿਲੇ ਪਰਸ ਪਰ ਕਰੇ ਮਖਾਨਾ,
ਆਪਸ ਵਿੱਚ ਬਚਨ ਕਰਦੇ ਨੇ, ਇੱਕ ਦੂਜੇ ਨੂੰ ਕਹਿਣ ਲੱਗ ਪਏ, ਰੋਲਾ ਅੱਗੇ ਤੋਂ ਅੱਗੇ ਫੈਲਦਾ ਗਿਆ।
ਕਿਤੋਂ ਕਟਕਾ ਚਤੁਰ ਬਤਾਏ,
ਸੋਚਦਿਆਂ ਸੋਚਦਿਆਂ ਚਾਰ ਕ ਘੜੀਆਂ ਹੋਰ ਬੀਤ ਗਈਆਂ ਨੇ।
ਇੱਕ ਥਲ ਤੇ ਇੱਕ ਥਲ ਪੇ ਮਚੰਦ ਸਮੰਦਾਏ,
ਇਦਾਂ ਜਦੋਂ ਪੂਰਾ ਰੋਲਾ ਪੈ ਗਿਆ, ਇੱਕੋ ਥਾਂ ਤੇ ਸਾਰੇ ਮਸੰਦ ਬਾਬੇ ਰਾਮ ਗੁਰਾਏ ਦੇ, ਉਹ ਸਭ ਇਕੱਠੇ ਹੋ ਕੇ
ਦਿਨ ਮੈਂ ਮੁਖੀ ਤੋਂ ਨਿਕਟ ਬੁਲਾਏ,
ਉਹਨਾਂ ਵਿਚੋਂ ਜਿਹੜੇ ਮੁਖੀ ਸੀ ਨਾ ਉਹਨਾਂ ਨੂੰ ਇਕੱਠਾ ਕਰਕੇ ਨੇੜੇ ਕਰਕੇ,
ਕਹਿ ਪੰਜਾਬ ਕੌਰ ਸਮਝਾਏ।
ਉਸ ਸਮੇਂ ਸਾਰੇ ਇਕੱਠੇ ਹੋਏ ਤੇ ਪੰਜਾਬ ਕੌਰ ਨੂੰ ਏਦਾਂ ਕਹਿਣ ਲੱਗੇ,
ਇਮ ਕਰ ਹੁਕਮ ਗਏ ਜਿਸ ਜਾਨੋ ਨੈਣ ਬਿਲੋਕ ਚਿੰਤਨਾ ਤਾਨੋ।
ਉਹ ਪੰਜਾਬ ਕੌਰ ਨੂੰ ਕਹਿੰਦੇ ਨੇ, ਪਰ ਬਾਬੇ ਰਾਮ ਰਾਏ ਜੀ ਆਏ ਕਿਉਂ ਨੀ, ਬਾਹਰ ਕਿਉਂ ਨੀ ਆਉਂਦੇ? ਤੇ ਬਾਬੇ ਰਾਮ ਰਾਏ ਦਾ ਬਚਨ ਜੋ ਪੰਜਾਬ ਕੌਰ ਨੂੰ ਪਤਾ ਹੈ, ਪੰਜਾਬ ਕੌਰ ਕਹਿਣ ਲੱਗੀ ਵੀ ਜੋ ਬਾਬਾ ਰਾਮ ਰਾਏ ਜੀ ਮੇਰੇ ਨਾਲ ਬਚਨ ਕਰਕੇ ਗਏ ਨੇ, ਮੈਨੂੰ ਕਹਿ ਕੇ ਗਏ ਨੇ ਵੀ ਅਸੀਂ ਕਿਸੇ ਸੇਵਕ ਦਾ ਕਾਰਜ ਕਰਨ ਚਾਹੁੰਦੇ ਹਾਂ, ਕੁਝ ਸਮੇਂ ਪਿੱਛੋਂ ਆਵਾਂਗੇ ਤੇ ਸਿੱਖ ਦੇ ਕਾਰਜ ਵਾਸਤੇ ਉਹ ਗਏ ਹੋਏ ਨੇ, ਆ ਜਾਣਗੇ।
ਉਹਨਾਂ
ਦਾ ਬਚਨ ਹੈ ਵੀ ਚਿੰਤਾ ਨੀ ਕਰਨੀ ਤੇ ਨਾ ਹੀ ਸਾਡੇ ਸਰੀਰ ਵੱਲ ਆ ਕੇ ਦੇਖਣਾ ਹੈ। ਆਪਣੇ ਮਨ ਚ ਇਹ ਗੱਲ ਜਾਣ ਲੋ, ਬਾਬਾ ਰਾਮ ਰਾਏ ਜੀ ਕੋਈ ਕਾਰਜ ਕਰ ਰਹੇ ਨੇ ਤੇ ਇਸ ਕਰਕੇ ਚੁੱਪ ਬੈਠੇ ਰਹੋ।
ਕਾਰ ਕਰੋ ਨਿਜ ਪੂਰਬ ਜੈਸੇ,
ਜਿਹੜਾ ਬਾਕੀ ਸਧਾਰਨ ਕੰਮ ਕਰਦੇ ਹੋ ਦਿਨ ਦੇ, ਉਹੀ ਕੰਮਾਂ ਵਿੱਚ ਧਿਆਨ ਦਵੋ, ਇਸ ਗੱਲ ਵੱਲ ਧਿਆਨ ਨਾ ਦਵੋ। ਬਾਬਾ ਰਾਮ ਰਾਏ ਜੀ ਆਪ ਇਹ ਬਚਨ ਕਰਕੇ ਗਏ ਨੇ,
ਸੁਣਿਓ ਤੇ ਮਾਨਿਓ ਸਭ ਜਿਮ ਕਹਿਓ।
ਤੇ ਕਹਿੰਦੇ ਜੋ ਬਚਨ ਹੋਇਆ ਨਾ, ਸੁਣਿਓ ਸੋ ਮਾਨਿਓ ਸਭ ਜਿਮ ਕਹਿਓ, ਜੋ ਬਾਬਾ ਜੀ ਨੇ ਬਚਨ ਕਿਹਾ ਸੀ ਪੰਜਾਬ ਕੋਲ ਨੇ, ਉਹ ਸਾਰਿਆਂ ਨੂੰ ਕਹਿ ਦਿੱਤਾ ਵੀ ਅਸੀਂ ਕਿਸੇ ਕਾਰਜ ਵਾਸਤੇ ਚੱਲੇ। ਸਾਰਿਆਂ ਨੇ ਕਈਆਂ ਨੇ ਇਹ ਗੱਲ ਮੰਨੀ, ਜਦੋਂ
ਸਚਿੰਤ ਤਿਨੈ ਮੰਨ ਰਹੇ ਹੋ,
ਪਰ ਫਿਰ ਵੀ ਉਹਨਾਂ ਦੇ ਮਨ ਚ ਚਿੰਤਾ ਸੀ ਕਈਆਂ ਦੇ,
ਬਚ ਪੰਜਾਬ ਕੌਰ ਕੋ ਜੋ ਪਾਖਾ ਨਿਚਾ ਮੈਂ ਤਿਸ ਪਰ ਰਾਖਾ।
ਕੁਝ ਮਸੰਦ ਐਸੇ ਨੇ ਜਿਹੜੇ ਬੜੇ ਆਪਣੀ ਇਸ ਬਿਰਤੀ ਨੂੰ ਛੱਡਦੇ ਨਹੀਂ, ਉਹਨਾਂ ਮਸੰਦਾਂ ਦੇ ਇਹ ਬਚਨ ਜਿਹੜਾ ਪੰਜਾਬ ਕੌਰ ਨੇ ਆਖਿਆ ਵੀ, ਪਰ ਉਹਨਾਂ ਨੇ ਧਿਆਨ ਨਹੀਂ ਦਿੱਤਾ, ਉਹਨਾਂ ਦੇ ਮਨ ਚ ਇਹੀ ਚਿੰਤਾ ਸੀ ਵੀ ਇਹ ਸ਼ਾਇਦ ਝੂਠ ਬੋਲਦੀ ਹੈ।
ਦਿਵਸ ਬੀਤਿਓ ਸੋ ਨਿਤਾ ਬਿਤਾਏ,
ਤੇ ਏਦਾਂ ਦਿਨ ਬੀਤਿਆ ਤੇ ਰਾਤ ਬੀਤ ਗਈ।
ਮਿਲੇ ਮਸੰਦ ਪ੍ਰਾਤ ਚੰਦਾਏ,
ਇਹ ਦਿਨ ਰਾਤ ਬੀਤੀ ਹੈ, ਅਗਲੇ ਦਿਨ ਮਸੰਦ ਫਿਰ ਇਕੱਠੇ ਹੋਏ।
ਕਹਿ ਤੋ ਹਮ ਗੁਰ ਤਨ ਤਜ ਗਇਓ,
ਇਹ ਰੋਲਾ ਪਾ ਦਿੱਤਾ ਵੀ ਸਾਡੇ ਗੁਰੂ ਬਾਬਾ ਰਾਮ ਰਾਏ ਜੀ ਆਪਣਾ ਸਰੀਰ ਛੱਡ ਗਏ ਨੇ।
ਹੋ ਅਗਲੋ ਨਿਕਸਤ ਨੈ ਮੈਓ,
ਉਹ ਹਜੇ ਤੱਕ ਬਾਹਰ ਨਹੀਂ ਨਿਕਲੇ, ਉਹ ਇਸੇ ਕਮਰੇ ਵਿੱਚ ਪ੍ਰਵੇਸ਼ ਕੀਤਾ ਸੀ, ਅੱਗੇ ਰੋਜ਼ ਦਰਸ਼ਨ ਦਿੰਦੇ ਨੇ, ਅੱਜ ਬਾਹਰ ਨਹੀਂ ਆਏ, ਆਪਣਾ ਸਰੀਰ ਛੱਡ ਗਏ ਨੇ।
ਜੋ ਸਾਹਿਤਾ ਕੋ ਕਿਤੇ ਜਾਤ ਕੋ ਉਠ ਦਰਸ਼ਨ ਦੇਤ ਪ੍ਰਭਾਤੇ,
ਜੇ ਕਿਸੇ ਦੀ ਜਿਵੇਂ ਬੀਬੀ ਪੰਜਾਬ ਕੌਰ ਕਹਿੰਦੇ ਨੇ ਵੀ ਕਿਸੇ ਦੀ ਸਹਾਇਤਾ ਵਾਸਤੇ ਗਏ ਨੇ, ਆ ਜਾਣਗੇ। ਕਹਿੰਦੇ ਜੇ ਸਹਾਇਤਾ ਵਾਸਤੇ ਗਏ ਹੁੰਦੇ ਤਾਂ ਹੁਣ ਸਵੇਰੇ ਦਰਸ਼ਨ ਜ਼ਰੂਰ ਦੇਣੇ ਸੀ, ਪਰ ਅੱਜ ਸਵੇਰ ਹੋ ਗਈ ਹੈ, ਰਾਤ ਬੀਤ ਗਈ, ਪੂਰਾ ਦਿਨ ਬੀਤ ਚੁੱਕਾ, ਅਗਲੇ ਦਿਨ ਦੀ ਸਵੇਰ ਹੈ, ਹਜੇ ਤੱਕ ਵੀ ਨਹੀਂ ਦਰਸ਼ਨ ਦਿੱਤੇ।
ਪੰਜਾਬ ਕੌਰ ਲੱਕ ਭੇਵ,
ਪੰਜਾਬ ਕੌਰ ਨੂੰ ਇਸ ਗੱਲ ਦਾ ਕੀ ਪਤਾ, ਉਹਨੂੰ ਇਸ ਗੱਲ ਦੀ ਸਮਝ ਨਹੀਂ।
ਅਚਰਚਰਿਤ ਕਰੇ ਗੁਰਦੇਵ,
ਸਾਡੇ ਗੁਰਦੇਵ ਜੀ ਤਾਂ ਅਚਰਚਰਿਤਰ ਕਰਦੇ ਨੇ, ਉਹ ਇਸ ਗੱਲ ਉਹਨਾਂ ਨੇ ਖੇਡ ਵਰਤਾਈ ਆ, ਆਪਣਾ ਸਰੀਰ ਤਿਆਗ ਗਏ ਨੇ।
ਸ੍ਰੀਆ ਕੇ ਤਨ ਮੈਂ ਹੈ ਨਾ ਮਾਨੇ, ਇਸ ਕੀ ਕਈ ਤੱਕ ਜਾਨੇ,
ਤੇ ਇਹ ਜਿਹੜੇ ਬੀਬੀ ਪੰਜਾਬ ਕੋਲ ਤਾਂ ਤ੍ਰਿਆ ਹੈ, ਤੇ ਇਸਤਰੀਆਂ ਨੂੰ ਕੀ ਪਤਾ, ਇਹਨਾਂ ਨੂੰ ਇਸ ਗੱਲ ਦੀ ਸਮਝ ਨਹੀਂ, ਮਹਾਨਤਾ ਨਹੀਂ ਪਤਾ ਸਾਡੇ ਬਾਬੇ ਰਾਮ ਰਾਏ ਦੀ।
ਆਪਣੇ ਭੇਵ ਪਰਲੋਕ ਸਿਧਾਰਨ, ਨਿਕਟ ਨਾ ਕਿਸਕੇ ਕਰਨ ਉਚਾਰਨ,
ਉਹਨਾਂ ਨੇ ਖੇਡ ਵਰਤਾਣੀ ਸੀ, ਪਰਲੋਕ ਗਮਨ ਕਰਨਾ ਸੀ, ਕਿਸੇ ਨੂੰ ਸਮਝ ਨਾ ਆਵੇ, ਇਸ ਕਰਕੇ ਕੌਤਕ ਵਰਤਾ ਗਏ ਨੇ ਬਾਬੇ ਰਾਮ ਰਾਏ ਜੀ।
ਧੀਰਜ ਦੇਨ ਹੇ ਤਿਸ ਮਨ ਕੋ, ਕਰੈ ਸ਼ੋਕ ਨੈ ਕਰੈ ਰੁਦਨ ਕੋ,
ਤੇ ਉਸ ਵਾਸਤੇ ਹੌਸਲਾ ਦੇਣ ਵਾਸਤੇ ਬਚਨ ਕੀਤਾ ਤਾਂ ਕਿ ਕੋਈ ਰੋਵੇ ਨਾ, ਤਾਂ ਬਾਬਾ ਰਾਮ ਰਾਏ ਜੀ ਇੱਦਾਂ ਦੇ ਬਚਨ ਕਰ ਗਏ ਨੇ।
ਯਾ ਤੇ ਕਛੋ ਫਰੇਬ ਸੰਗਦਾਨੀ ਕਈ ਹੋਏਗੀ ਮੈਂ ਸੁਜਾਨੀ।
ਬੀਬੀ ਪੰਜਾਬ ਕੋ ਇਹਨੂੰ ਸਮਝ ਨਹੀਂ ਆਈ। ਬਾਬਾ ਰਾਮ ਰਾਏ ਜੀ ਕੌਤਕਵਾਨ ਨੇ, ਉਹਨਾਂ ਨੇ ਖੇਡ ਵਰਤਾਈ ਹੈ, ਸਰੀਰ ਤਿਆਗਣਾ ਸੀ, ਪਰ ਸਰੀਰ ਤਿਆਗਣ ਵੇਲੇ ਕੋਈ ਰੋਵੇ ਨਾ, ਕੋਈ ਵਿਰਲਾਪ ਨਾ ਕਰੇ, ਇਸ ਵਾਸਤੇ ਕੁਝ ਫਰੇਬ ਦੇ ਸਮੇਤ ਯਾਨੀ ਕੁਝ ਬਚਨ ਕਹਿ ਦਿੱਤੇ ਨੇ।
ਕਰੋ ਯਤਨ ਜਿਮ ਖੁਲੇ ਕਿਵਾੜਾ,
ਕਹਿੰਦੇ ਐਸਾ ਕੋਈ ਯਤਨ ਕਰੀਏ ਜਿਸ ਕਰਕੇ ਦਰਵਾਜ਼ਾ ਖੋਲ ਦਈਏ।
ਸਭ ਮੈਂ ਕਿਉਂ ਮੈਂ
ਸਾਰਿਆਂ ਦੇ ਵਿਚ ਕਿਉਂ ਦੇਖਿਆ ਹੀ ਨਾ ਜਾਵੇ ਵੀ ਬਾਬਾ ਜੀ ਹੈ ਵੀ ਨੇ ਕਿ ਨਹੀਂ।
ਗਰਬਤ ਧਨੀ ਮਸੰਦ ਬਿਲੰਦ ਤਰੇ ਤਰਾਤ ਮਾਂ ਮਤ ਮੰਦ,
ਜਿਹੜੇ ਬੜੇ ਹੰਕਾਰੀ ਮਸੰਦ ਸੀ ਉਹ ਕਿਸੇ ਦਾ ਜਿਹਦਾ ਡਰ ਨਹੀਂ ਕਰਦੇ ਸੀ।
ਜਬੈ ਜਤਨ ਕਚਿਲਾ ਗੈ ਕਰਨੀ ਤੋਰ ਕਿਵਾੜ
ਹੁਣ ਯਤਨ ਕਰਨ ਲੱਗੇ ਦਰਵਾਜ਼ਾ ਤੋੜਨ ਵਾਸਤੇ ਇਨ੍ਹਾਂ ਮਸੰਦਾਂ ਨੇ ਜਦੋਂ ਜ਼ੋਰ ਲਾਣਾ ਕੀਤਾ ਅੱਗੋਂ ਪੰਜਾਬ ਕੋਲ ਬਾਰ ਬਾਰ ਰੋਕਦੀ ਹੈ ਪਰ ਇਹ ਮਸੰਦਾਂ ਨੇ ਗੱਲ ਧਿਆਨ ਨਹੀਂ ਦਿੱਤਾ ਤੇ ਜਦੋਂ ਮਸੰਦਾਂ ਨੇ ਬਾਬੇ ਰਾਮ ਰਾਏ ਦਾ ਸਰੀਰ ਜਦੋਂ ਬਾਹਰ ਕੱਢ ਕੇ ਉਨ੍ਹਾਂ ਦਾ ਸੰਸਕਾਰ ਕਰ ਦਿੱਤਾ ਸੀ ਪਰ ਬਾਬਾ ਰਾਮ ਰਾਏ ਜੀ ਜੀਵਿਤ ਸਨ। ਮਹਾਰਾਜ ਸੱਚੇ ਪਾਤਸ਼ਾਹ ਦਾ ਬਚਨ ਹੋਇਆ ਪੂਰਾ ਜੋ ਸਤਿਗੁਰਾਂ ਨੇ ਕਿਹਾ ਸੀ ਵੀ ਰਾਮ ਰਾਏ ਜਿਉਂਦਾ ਸੜੇਗਾ, ਉਹ ਬਚਨ ਪੂਰਾ ਹੋਇਆ। ਮਹਾਰਾਜ ਦੀ ਖੇਡ ਵਰਤੀ ਤੇ ਪੰਜਾਬ ਕੋਇਰ ਨੂੰ ਇਨ੍ਹਾਂ ਮਸੰਦਾਂ ਦੇ ਧੋਖੇ ਦਾ ਪਤਾ। ਪੰਜਾਬ ਕੋਇਰ ਨੇ ਉਦੋਂ ਸਿੱਖਾਂ ਦੀ ਮਹਾਰਾਜ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਓਟ ਆਸਰਾ ਮੰਗਿਆ ਸੀ। ਜਦੋਂ ਇਹ ਬਚਨ ਕਵੀ ਜੀ ਕਹਿੰਦੇ ਉਹ ਕਥਾ ਆਰੰਭ ਕੀਤੀ ਹੈ ਜਦੋਂ ਪੰਜਾਬ ਕੋਇਰ ਨੇ ਮਹਾਰਾਜ ਕੋਲ ਚਿੱਠੀ ਭੇਜੀ ਗੁਰੂ ਸਾਹਿਬ ਦੇ ਕੋਲ ਆਪਣੀ ਇਹ ਬੇਨਤੀ ਕੀਤੀ ਹੈ ਉਹ ਕਥਾ